ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਜੀ ਸਾਜੀ ਸਵਾਰੀ ਸਤਿਸੰਗ ਜੀਓ, ਅੱਜ ਅੰਮ੍ਰਿਤ ਵੇਲੇ ਤਨ ਤਨ ਜੁਗ ਜੁਗ ਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ ਉਸ ਦੇ ਵਿਚਾਰ ਵਾਸਤੇ ਇੱਥੇ ਜੁੜ ਕੇ ਬੈਠੇ ਹਾਂ। ਸਤਿਗੁਰੂ ਦੇ ਸਵਾਰੇ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਉਹਨਾਂ ਆਪ ਜੀ ਨੂੰ ਮੂਲ ਪਾਠ ਸ਼ਬਦ ਦਾ ਰਹਾਉ ਤੱਕ ਸਰਵਣ ਕਰਵਾਇਆ ਹੈ। ਤਿਲੰਗ ਰਾਗ ਦਾ ਇਹ ਸ਼ਬਦ ਹੈ ਔਰ ਧੰਨ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦਾ ਮੁੱਖ ਭਾਵ ਹੈ ਧਰਮੀ ਬੰਦਾ ਰੱਬ ਨੂੰ ਤਾਂ ਆਵਾਜ਼ ਮਾਰਦਾ ਕਿ ਪਰਮਾਤਮਾ ਆ ਮੈਨੂੰ ਮਿਲ, ਮੇਰੇ ਹਿਰਦੇ 'ਚ ਵਸ, ਵਸ ਮੇਰੇ ਪਿਆਰੇ ਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜਿਓ। ਗੁਰੂ ਨੂੰ ਵੀ ਆਵਾਜ਼ ਮਾਰਦਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰ ਕੀ ਨਿਆਈ। ਪਰ ਇੱਥੇ ਆਵਾਜ਼ ਮਾਰੀ ਹੈ ਗੁਰਸਿੱਖ ਨੂੰ, ਗੁਰੂ ਕੇ ਸਿੱਖ ਆ ਮੈਨੂੰ ਮਿਲ, ਹੇ ਸਤਿਗੁਰੂ ਦੇ ਪਿਆਰੇ ਮੈਨੂੰ ਮਿਲ, ਆਏ ਮਿਲੇ ਗੁਰਸਿੱਖ, ਆਏ ਮਿਲੇ ਤੂੰ ਮੇਰੇ ਗੁਰੂ ਕੇ ਪਿਆਰੇ। ਪਰਮਾਤਮਾ ਅਸੀਂ ਵੇਖਿਆ ਤਾਂ ਨਹੀਂ, ਪਰਮਾਤਮਾ ਕਿਸੇ ਪਕੜ ਵਿੱਚ ਵੀ ਨਹੀਂ ਆਉਂਦਾ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਹੈ। ਉਸਨੂੰ ਕਿਹਾ ਅਗਮ, ਗਮਤਾ ਤੋਂ ਪਰੇ, ਉਸਨੂੰ ਕਿਹਾ ਅਗੋਚਰ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ। ਪਰਮਾਤਮਾ ਹੈ, ਉਸ ਬਿਨਾਂ ਕੁਛ ਵੀ ਨਹੀਂ, ਸਰਵ ਵਿਆਪਕ ਹੈ। ਪਰ ਸੁਣਿਆ ਹੈ ਅਤੇ ਸਤਿਗੁਰੂ ਕਹਿੰਦੇ ਨੇ ਹਾਂ ਸੁਣਨ ਦਾ ਮਾਰਗ ਜਾਂਦਾ, ਸੁਣਨ ਦਾ ਮਾਰਗ ਉਸ ਤੱਕ ਪਹੁੰਚਦਾ ਹੈ। ਉਸ ਦੀਆਂ ਸਿਫਤਾਂ ਸੁਣ, ਉਸ ਦੇ ਗੁਣ ਸੁਣ, ਜਿਉਂ ਜਿਉਂ ਗੁਣ ਸੁਣੇਗਾ ਗੁਣੀ ਨਿਧਾਨ ਤੱਕ ਪਹੁੰਚ ਜਾਏਗਾ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਉਸ ਨੂੰ ਵੇਖ ਜਿਉਂ ਜਿਉਂ ਵੇਖਦਾ ਜਾਏਗਾ ਉਸ ਤੱਕ ਪਹੁੰਚ ਜਾਏਗਾ। ਛੋਟੀ ਜਿਹੀ ਕਥਾ ਰਾਹੀਂ ਵਿਚਾਰ ਆਰੰਭ ਕਰਾਂ। ਜਪਾਨ 'ਚ ਕਦੀ ਐਸਾ ਹੋਇਆ, ਜਿਹੜੇ ਬਜ਼ੁਰਗ ਸਨ ਰੁਲਦੇ ਫਿਰਨ, ਤਬ ਤੇਰੀ ਓਕ ਕੋਈ ਪਾਣੀ ਆਉਣਾ ਪਾ, ਇਹ ਹਾਲਤ। ਰਾਜੇ ਨੇ ਕਿਹਾ ਜਿਹੜਾ ਬਜ਼ੁਰਗ 70-80 ਸਾਲ ਦਾ ਹੋ ਗਿਆ ਇਹਨੂੰ ਚੁੱਕੋ ਅਤੇ ਪੋਤਰਾ ਚੁੱਕੇ ਜੰਗਲ 'ਚ ਸੁੱਟ ਕੇ ਆਓ, ਆਪੇ ਸ਼ੇਰ ਜਾਨਵਰ ਖਾ ਜਾਣ, ਜਿਹੜਾ ਨਾ ਸੁੱਟ ਕੇ ਆਏਗਾ ਉਹਨੂੰ ਫਾਂਸੀ ਲਾ ਦਿਆਂ। ਪੋਤਰੇ ਨੇ ਦਾਦੇ ਨੂੰ ਚੁੱਕਿਆ ਲੈ ਗਏ ਜੰਗਲ 'ਚ ਗਿਆ ਅਤੇ ਬਿਠਾ ਕੇ ਕਹਿਣ ਲੱਗਾ, ਚੰਗਾ ਬਾਪੂ ਜੀ ਤੁਸੀਂ ਹੁਣ ਇੱਥੇ ਰਹੋ ਅਤੇ ਮੈਂ ਜਾਣਾ। ਕਹਿਣ ਲੱਗਾ, ਬੇਟਾ ਜਿਉਂਦਾ ਰਹੇ, ਮੇਰੀ ਉਮਰ ਵੀ ਤੈਨੂੰ ਲੱਗ ਜਾਏ, ਪਰ ਇੱਕ ਗੱਲ ਦੱਸ, ਜੰਗਲ ਵਿੱਚ ਆ ਤਾਂ ਜਾਈਦਾ, ਜਾਣਾ ਬੜਾ ਮੁਸ਼ਕਲ ਹੈ, ਰਾਹ ਯਾਦ ਹੈ ਕਿੱਧਰੋਂ ਆਏ? ਕਹਿਣ ਲੱਗਾ, ਕੋਈ ਨਹੀਂ, ਮੈਂ ਤੇਰਾ ਰਾਹ ਬਣਾਉਂਦਾ ਹਾਂ। ਮੈਂ ਕਾਫੀ ਪੀਲੇ ਪੱਤੇ ਤੋੜ ਲਏ ਸਨ, ਆਪਣੀ ਕੱਛ ਵਿੱਚ ਦੇ ਲਏ ਸਨ, ਤੈਨੂੰ ਨਹੀਂ ਦੱਸਣ ਦਿੱਤੇ, ਇੱਕ ਇੱਕ ਸੁੱਟਦਾ ਆਇਆ, ਇੱਥੋਂ ਖਲੋ ਕੇ ਵੇਖ ਤੈਨੂੰ ਦਿਸੇਗਾ, ਉੱਥੇ ਜਾ ਕੇ ਵੇਖੀ ਅਗਲਾ ਦਿਸੇਗਾ, ਵੇਖਦਾ 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 ਬਾਹਰ ਨਿਕਲ ਜਾਏਗਾ। ਬਜ਼ੁਰਗ ਨੂੰ ਇਹਨੇ ਫਿਰ ਮੋਢੇ 'ਤੇ ਚੁੱਕਿਆ, ਕਹਿਣ ਲੱਗਾ, ਫਾਂਸੀ ਲੱਗ ਜਾਵਾਂਗਾ ਤੁਹਾਨੂੰ ਛੱਡ ਕੇ ਨਹੀਂ ਜਾਣਾ, ਤੁਸੀਂ ਮੇਰਾ ਸੋਚਿਆ, ਮੇਰਾ ਮਾਰਗ ਬਣਾਇਆ, ਮੇਰਾ ਰਾਹ ਬਣਾਇਆ, ਅਨੇਕਾਂ ਜੰਗਲ ਨੇ ਜੀਵਨ ਦੇ, ਸਾਨੂੰ ਕੌਣ ਬਚਾਏਗਾ? ਇਸ ਕਥਾ ਨੂੰ ਤਾਂ ਮੈਂ ਇੱਥੇ ਛੱਡਾਂ, ਇੰਜ ਕਹਾਂ, ਗੁਰੂ ਨੇ ਵੀ ਤੁਹਾਡੇ ਰਸਤੇ ਬਣਾਏ, ਪਰਮਾਤਮਾ ਨੇ, ਉਹਨਾਂ ਨੇ ਕਿਹਾ, ਪਰਮਾਤਮਾ ਨੇ ਜੇ ਸੰਸਾਰ ਜੰਗਲ ਵਿੱਚ ਤੁਹਾਨੂੰ ਭੇਜ ਦਿੱਤਾ, ਇਹ ਜੰਗਲ ਆ, ਖੁੱਲ੍ਹੇ ਜੋ ਜੰਗਲ ਹੈ, ਦਾਵਾ ਅਗਨੀ ਹੈ, ਚੀਖਾਂ ਮਾਰ ਰਹੇ ਲੋਕ, ਦੁਖੀ ਨੇ, ਬਾਹਰ ਬਡਾਨੜੇ, ਬਾਹਰ ਵਿੱਚ ਜੰਗਲ ਵਿੱਚ, ਬਗਾਨੇ ਜੰਗਲ ਵਿੱਚ, ਬਾਹਰ ਬਡਾਨੜੇ, ਹੁੰਮਸ ਗਰਮੀ, ਧੁੰਮਸ ਧੂੰਆਂ, ਬਾਹਰ ਬਡਾਨੜੇ, ਹੁੰਮਸ ਧੁੰਮਸ, ਕੂਕਾਂ ਪਈਆਂ, ਰਾਹੀ ਰਾਹੀ ਕੂਕਾਂ ਮਾਰਦੇ ਪਏ, ਪਰ ਉਸਨੇ ਤੁਹਾਡਾ ਮਾਰਗ ਬਣਾਇਆ। ਉਹਨੇ ਕਿਹਾ, ਉਸ ਦੇ ਗੁਣਾਂ ਨੂੰ, ਸਿਫਤਾਂ ਨੂੰ ਵੇਖ, ਉਸਦੀਆਂ ਕਥਾ ਕਹਾਣੀਆਂ ਵੇਖ, ਇੱਕ ਨੂੰ ਵੇਖ, ਦੂਸਰੀ ਨੂੰ ਵੇਖ, ਤੀਸਰੇ ਰੱਬ ਤੱਕ ਪਹੁੰਚ ਜਾਵੇਗਾ। ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ, ਇੱਕ ਗੁਣ ਫੜ ਲੈ, ਦਇਆ, ਦਇਆ ਤੈਨੂੰ ਦਿਆਲ ਤੱਕ ਪਹੁੰਚਾ ਦੇਵੇਗੀ, ਦਿਆਲੂ ਬਣ ਕੇ ਵੇਖ, ਤੂੰ ਨਿਰਭਉ ਹੋ ਜਾ, ਉਹ ਤੈਨੂੰ ਨਿਰਭਉ ਤੱਕ ਪਹੁੰਚਾ ਦੇਵੇ, ਤੂੰ ਪਰਉਪਕਾਰੀ ਬਣ, ਉਹ ਤੈਨੂੰ ਪਰਉਪਕਾਰੀ ਤੱਕ ਪਹੁੰਚਾ ਦੇ, ਤੂੰ ਪ੍ਰੇਮੀ ਬਣ, ਉਹ ਪਿਆਰੇ ਤੱਕ ਪਹੁੰਚਾ ਦੇਵੇਗਾ। ਗੁਰੂ ਕੇ ਸਿੱਖ ਆ, ਗੁਰੂ ਨੇ ਤੇ ਮੈਨੂੰ ਰੱਬ ਦੀਆਂ ਕਥਾ ਸੁਣਾਈਆਂ ਨੇ, ਅਤੇ ਹੁਣ ਅਸੀਂ ਰਲ ਕੇ ਵਿਚਾਰ ਕਰੀਏ। ਪੁਰਾਤਨ ਸਿੱਖ ਜੋ ਸਤਿਗੁਰਾਂ ਕੋਲੋਂ ਬਚਨ ਸੁਣਦੇ ਸਨ, ਫਿਰ ਇਕੱਠੇ ਹੋ ਜਾਣਾ ਬਾਹਰ, ਅੱਜ ਗੁਰਾਂ ਨੇ ਇਹ ਹੁਕਮ ਆਖਿਆ, ਭਾਈ ਇਹ ਹੁਕਮ ਸਮਝ ਵਿੱਚ ਆਇਆ, ਇਸ ਨੂੰ ਹੁਣ ਕਮਾਉਣਾ ਕਿਵੇਂ ਹੈ, ਜੁੜ ਮਿਲ ਕੇ ਬੈਠੋ। ਵੈਸੇ ਸਾਡੇ 'ਚ ਇੱਕ ਘਾਟ ਹੈ, ਬਹੁਤ ਹੀ ਵਾਰੀ ਤੇ ਮਿਲ ਕੇ ਬੈਠ ਕੇ ਵਿਚਾਰ ਕਰਨੀ ਸੀ ਬਾਣੀ ਦੀ, ਅਸੀਂ ਆਪਸ ਵਿੱਚ ਹੀ ਲੜਨ ਲੱਗ ਪਏ ਨੇ। ਕਰਨਾ ਕੀ ਸੀ, ਉਹਨਾਂ 'ਤੇ ਕੁਛ ਹੋਰ ਕਿਹਾ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਦੁਬਦਾ ਦੂਰ ਅਸੀਂ ਕੀਤੀ। ਵੈਸੇ ਲੱਜਿਆ ਆਉਂਦੀ ਹੈ ਗੁਰੂ ਦੇ ਸਾਹਮਣੇ ਗੱਲ ਕਰਦੇ ਹਾਂ, ਤੁਸੀਂ ਕਿਹਾ ਸੀ ਦੁਬਦਾ ਦੂਰ ਕਰੋ, ਅਸੀਂ ਮੁਕਾਈ ਅਤੇ ਅਸੀਂ ਵਧਾਈ, ਅਸੀਂ ਤਾਂ ਦੁਬਦਾ ਵਧਾਏ, ਮੁਕਾਵਾਂਗੇ ਕਦੋਂ? ਸ਼ੇਖ ਸਾਹਿਬ ਜੀ ਨੇ ਕਿਹਾ ਸੀ, ਉਹ ਭਲਿਆ ਲੋਕਾਂ ਕੰਡਿਆਂ ਵਾਲਾ ਰੁੱਖ ਲਾ ਲਿਆ, ਰੁੱਖ ਜਵਾਨ ਹੋ ਰਿਹਾ, ਤੂੰ ਬੁੱਢਾ ਹੋ ਰਿਹਾ, ਇਹ ਤੇਰੇ ਕੋਲ ਪੁੱਟਿਆ ਨਹੀਂ ਜਾਣਾ। ਸਿੱਖ ਨੂੰ ਕਿਹਾ, ਮਿਲ ਤੇ ਕਰੋ ਕਿ ਐਸਾ ਕੋਈ ਜੇ ਦੁਬਦਾ ਮਾਰਗ ਵਾਵੈ, ਐਸਾ ਮਾਰਾ ਜੋ ਕਮਾਵੈ। ਇੱਕ ਹੋਰ ਅਰਜ਼ ਕਰਾਂ,
ਇੱਕ ਸੱਜਣ ਨੇ ਗੱਲ ਤੇ ਮਜ਼ਾਕ ਵਿੱਚ ਕਹੀ ਸੀ, ਕਹਿਣ ਲੱਗਾ ਜੀ ਸਮਾਂ ਆਏਗਾ ਬੰਦਾ ਘਰ ਦੀ ਨੂੰ ਆਖੇਗਾ ਤੂੰ ਚਾਹ ਬਣਾ ਮੈਂ ਅਮਰੀਕਾ ਤੋਂ ਹੋ ਕੇ ਆਇਆ। ਮੈਂ ਸੋਚਿਆ ਮੈਂ ਮਜ਼ਾਕ, ਪਰ ਇਹ ਗੱਲ ਸੱਚ ਹੋ ਜਾਣੀ ਜੇ। ਮੈਂ ਵੇਖਿਆ ਇੰਗਲੈਂਡ ਤੋਂ ਸਵੇਰੇ ਤੁਰਦੇ ਨੇ ਲੋਕ ਇੱਕ ਜਹਾਜ਼ 'ਤੇ, ਸ਼ਾਮ ਦੀ ਰੋਟੀ ਘਰ ਆ ਕੇ ਇੰਗਲੈਂਡ ਖਾਂਦੇ ਨੇ, ਇੰਗਲੈਂਡ ਤੋਂ ਨਿਊਯਾਰਕ ਹੋ ਕੇ ਫਿਰ ਵਾਪਸ। ਬਾਹਰਲੀਆਂ ਦੂਰੀਆਂ ਘੱਟ ਗਈਆਂ ਪਰ ਦਿਲਾਂ ਦੀਆਂ ਦੂਰੀਆਂ ਵੱਧ ਗਈਆਂ। ਉਹ ਪਿਆਰ ਕਿੱਥੇ? ਨਾ ਭਰਾਵਾਂ ਦਾ, ਨਾ ਭੈਣਾਂ ਦਾ, ਨਾ ਸਿੱਖਾਂ ਦਾ ਪਿਆਰ ਆਪਸੀ ਉਹ ਹੈ। ਇਹ ਸਭ ਕੁਝ ਅੱਜ ਦਾ ਹੁਕਮ ਤੁਹਾਡਾ ਪਿਆਰ ਵਧਾਉਣ ਵਾਸਤੇ। ਪੁਰਾਣਾ ਇੱਕ ਬੋਲਾ ਸੀ ਸਿੰਘਾਂ ਦਾ, ਭਾਵੇਂ ਕਿੰਨੀ ਭੀੜ ਹੋਣੀ ਨਾ ਅਤੇ ਉਹਨਾਂ ਕਹਿਣਾ ਗੋਡਾ ਚਾਇਆ ਅਤੇ ਸਿੰਘ ਬਹਾਇਆ, ਗੋਡਾ ਉੱਪਰ ਕਰਕੇ ਕਹਿਣਾ ਇੱਥੇ ਹੀ ਬੈਠ ਜਾ। ਭਗਤ ਰਵਿਦਾਸ ਸਾਹਿਬ ਜੀ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਸੰਗਤ ਵਿੱਚ ਇੰਜ ਬੈਠੋ, ਜੁੜ ਕੇ ਬੈਠੋ, ਇਕੱਠੇ ਹੋ ਕੇ ਬੈਠੋ ਜਿਵੇਂ ਸ਼ਹਿਦ ਦੀਆਂ ਮੱਖੀਆਂ। ਕਦੀ ਬੈਠੀਆਂ ਵੇਖੀਆਂ? ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਫ ਮੁਖੀਰਾ। ਕੋਈ ਵੀ ਗੱਲ ਐਸੀ ਨਾ ਕਰਕੇ ਪੰਥ ਵਿੱਚ ਦੁਬਦਾ ਪਵੇ, ਸਿੱਖ ਸਿੱਖ ਨਾਲੋਂ ਦੂਰ ਹੋ ਜਾਏ। ਕਰਨਾ ਤੇ ਕਰਨ ਵਾਲਾ ਕੰਮ ਇਹ ਕਰ, ਆਏ ਮੇਲੇ ਗੁਰਸਿੱਖ ਆਏ ਮੇਲੇ, ਤੂੰ ਮੇਰੇ ਗੁਰੂ ਕੇ ਪਿਆਰੇ, ਮੇਰੇ ਗੁਰੂ ਦੇ ਪਿਆਰੇ। ਸਿੱਖ ਸਿੱਖ ਨੂੰ ਪਿਆਰ ਕਰੇਗਾ ਤੇ ਗੁਰੂ ਵੀ ਸਿੱਖਾਂ ਨਾਲ ਪਿਆਰ ਕਰੇਗਾ। ਇੱਕ ਰਵਾਇਤ ਮੈਂ ਪੜ੍ਹੀ, ਕੁਛ ਐਸਾ ਹੁੰਦਾ ਇਤਿਹਾਸ, ਕੁਛ ਰਵਾਇਤਾਂ ਆਪਣੇ ਆਪ ਬਹੁਤ ਕੁਛ ਦਬਾ ਕੇ ਬੈਠੀਆਂ ਨੇ। ਦਸ਼ਮੇਸ਼ ਪਿਤਾ ਸੱਚਖੰਡ ਹਜ਼ੂਰ ਸਾਹਿਬ ਸਨ, ਨਦੇੜ ਸੀ ਉਸ ਵੇਲੇ ਨਾ, ਅੱਖਾਂ 'ਚ ਅਥਰੂ, ਅਤੇ ਭਾਈ ਦਇਆ ਸਿੰਘ ਨੇ ਪੁੱਛ ਲਿਆ ਪਾਤਸ਼ਾਹ ਸਾਹਿਬਜ਼ਾਦੇ ਸ਼ਹੀਦ ਹੋਏ, ਪਿਤਾ ਸ਼ਹੀਦ ਹੋਇਆ, ਮਾਤਾ ਸ਼ਹੀਦ ਹੋ, ਤੁਹਾਡੀ ਅੱਖ 'ਚ ਮੈਂ ਅਥਰੂ ਨਹੀਂ ਵੇਖਿਆ, ਅੱਜ ਕਿਉਂ? ਕਹਿਣ ਲੱਗੇ ਉਹ ਤਾਂ ਸਫਲ ਹੋ ਗਏ, ਉਸ ਨਾਲ ਨੁਕਸਾਨ ਨਹੀਂ ਹੋਇਆ, ਸਿੱਖ ਪੰਥੀਆਂ ਜੜ੍ਹਾਂ ਪਤਾਲ ਵਿੱਚ ਲੱਗ ਗਈਆਂ। ਸਾਹਿਬਜ਼ਾਦੇ ਸਿੱਖ ਪੰਥ ਦੀਆਂ ਜੜ੍ਹਾਂ ਪਤਾਲ 'ਚ ਲਾ ਗਏ, ਮਾਤਾ ਸਦਾ ਲਈ ਸਿੱਖ ਪੰਥ ਨੂੰ ਚੜ੍ਹਦੀ ਕਲਾ 'ਚ ਕਰ ਗਈ। ਪਰ ਅੱਜ ਜੋ ਕੀਤਾ ਨਾ, ਸਿੱਖ ਬਾਹਰ ਲੜ ਪਏ ਨੇ। ਮੈਂ ਇਹਨਾਂ ਨੂੰ ਸਮਝਾਇਆ ਜ਼ੁਲਮ ਨਾਲ ਲੜਨਾ ਆਪਸ ਵਿੱਚ ਨਹੀਂ, ਜ਼ੁਲਮ ਨਾਲ ਕੇਵਲ ਲੜਨਾ ਆਪਸ ਪਰ ਕੀ ਕਰੀਏ। ਪੰਥ ਪ੍ਰਕਾਸ਼ ਵਿੱਚ ਇੱਕ ਬਚਨ ਸੀ, ਉਹ ਮੈਨੂੰ ਜਦੋਂ ਯਾਦ ਆਉਂਦਾ ਨਾ ਹੈਰਾਨ ਹੋ ਜਾਣਾ। ਗਿਆਨੀ ਗਿਆਨ ਸਿੰਘ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਸੁਖਮਨੀ ਸਾਹਿਬ ਸੁਣਾਉਂਦੇ ਰਹੇ, ਨਿਰਮਲਿਆਂ 'ਚੋਂ ਸਨ। ਉਹ ਕਹਿੰਦਾ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਹਨੂੰ ਗੁਰਸਿਓ ਮੰਗਾ। ਹੱਦ ਹੋ ਗਈ ਨਹੀਂ, ਸਿੱਖਾਂ ਇਹ ਵੀ ਮੰਗਿਆ, ਆਏ ਮੇਲੇ ਗੁਰਸਿੱਖ ਆਏ ਮੇਲੇ, ਤੂੰ ਮੇਰੇ ਗੁਰੂ ਕੇ ਪਿਆਰੇ, ਮੇਰੇ ਗੁਰੂ ਦੇ ਪਿਆਰੇ, ਆ ਕੇ ਮੈਨੂੰ ਮਿਲ। ਆ ਭਰਾਵਾਂ ਵਾਂਗੂ ਬੈਠੀਏ, ਆ ਸੰਗਤ ਵਿੱਚ ਜੁੜ ਕੇ ਬੈਠੀਏ, ਇੱਕ ਹੋ ਕੇ ਬੈਠੀਏ, ਇੱਕ ਜੋਤ ਹੋ ਕੇ ਬੈਠੀਏ, ਇੱਕ ਰੂਪ ਹੋ ਕੇ ਬੈਠੀਏ, ਆ ਮੈਨੂੰ ਮਿਲ ਰਹਾਓ। ਇਹ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਸਿੱਖ ਮਿਲਣ, ਮਿਲ ਕੇ ਕੀ ਕਰਨ? ਰੱਬ ਦੀਆਂ ਕਥਾ ਕਹਾਣੀਆਂ, ਆਓ ਅਰਥ ਸਰਵਣ ਕਰੋ। ਇੱਕ ਵਾਰ ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ।
ਤਿਲੰਗ ਰਾਗ ਵਿੱਚ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ।
ਹਰ ਦੀਆਂ ਕਥਾ, ਪ੍ਰਭੂ ਦੀਆਂ ਕਥਾ ਕਹਾਣੀਆਂ ਗੁਰੂ ਮਿੱਤਰ ਨੇ ਸੁਣਾਈਆਂ। ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਨੂੰ ਮਿੱਤਰ ਆਖਿਆ। ਹੋਰਨਾਂ ਥਾਵਾਂ 'ਤੇ ਵੀ ਪੜ੍ਹੋ, ਕਹਿੰਦੇ ਨੇ ਗੁਰੂ ਮੇਰਾ ਮਿੱਤਰ ਹੈ। ਅਤੇ ਸਭ ਤੋਂ ਪਿਆਰਾ ਮਿੱਤਰ ਕਿਹੜਾ ਹੁੰਦਾ? ਬਚਪਨ ਦਾ ਸਤਿਗੁਰ ਮਿੱਤਰ ਮੇਰਾ ਬਾਲ ਸਖਾਏ। ਮੈਂ 7 ਸਾਲ ਦਾ ਸਾਂ ਜਦੋਂ ਮਿੱਤਰਤਾ ਬਣ ਗਈ। ਗੁਰੂ ਮਿੱਤਰ ਨੇ ਮੈਨੂੰ ਰੱਬ ਦੀਆਂ ਕਥਾ ਕਹਾਣੀਆਂ ਸੁਣਾ। ਬੰਦੇ ਦੀਆਂ ਕਥਾ ਕਹਾਣੀਆਂ ਤਾਂ ਮੁੱਕ ਜਾਂਦੀਆਂ ਨੇ, ਰੱਬ ਦੀਆਂ ਨਹੀਂ ਮੁੱਕਦੀਆਂ। ਬੰਦੇ ਦੀ ਕਥਾ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਇਸ ਸੰਨ ਵਿੱਚ ਜਨਮਿਆ, ਇੰਨਾ ਕੁ ਜੀਵਿਆ, ਇਹ ਕੰਮ ਕੀਤੇ, ਇਸ ਵਿੱਚ ਮਰ ਗਿਆ, ਫੀਲਡ ਹੈ ਕੁਛ ਉਸਦਾ ਕੰਮ ਕਰਨ ਦਾ, ਉਮਰ ਦਾ ਸਮਾਂ, ਪਰ ਰੱਬ ਕਦੋਂ ਜਨਮਿਆ, ਉਹਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਜਨਮ ਤੋਂ ਨਹੀਂ, ਉਹ ਤਾਂ ਜਨਮਦਾ ਹੀ ਨਹੀਂ, ਨਾ ਮਰਦਾ। ਹਾਂ, ਉਸਦੀ ਕਥਾ ਕਹਾਣੀ ਕੀ ਹੈ? ਬੇਅੰਤ ਹੈ, ਬੇਅੰਤ ਹੈ, ਤੂੰ ਨਿਰਭਉ ਹੈ, ਤੂੰ ਨਿਰਵੈਰ ਹੈ, ਤੂੰ ਦਿਆਲੂ ਹੈ, ਤੂੰ ਕਿਰਪਾਲੂ। ਇੱਕ ਵਾਰ ਇੱਕ ਬਾਦਸ਼ਾਹ ਨੇ ਇੱਕ ਵਜ਼ੀਰ ਨੂੰ ਕਿਹਾ, ਦੱਸੇਗਾ ਰੱਬ ਦੇ ਨਾਮ ਕਿੰਨੇ ਕੁ ਨੇ? ਕਹਿਣ ਲੱਗਾ, ਜੀ 15 ਦਿਨ ਦੇ ਹੋ। 15 ਦਿਨਾਂ ਬਾਅਦ ਆਇਆ, ਕਹਿਣ ਲੱਗਾ 10। ਕਹਿਣ ਲੱਗਾ, ਜੀ ਮਹੀਨਾ ਦੇ ਹੋ। ਮਹੀਨੇ ਬਾਅਦ ਆਇਆ, ਕਹਿਣ ਲੱਗਾ 2 ਕੁ ਮਹੀਨੇ ਦਾ ਟਾਈਮ ਹੋਰ ਦਿਓ। ਫਿਰ ਆਇਆ, ਕਹਿਣ ਲੱਗਾ 4 ਕੁ ਮਹੀਨੇ ਦਾ ਟਾਈਮ ਦਿਓ। ਉਹ ਹੱਸ ਕੇ ਕਹਿਣ ਲੱਗਾ, ਭਲਿਆ ਲੋਕਾ, ਤੇਰੀ ਗੱਡੀ ਅੱਗੇ ਜਾ ਰਹੀ ਹੈ ਕਿ ਪਿੱਛੇ ਨੂੰ ਜਾ, ਤੂੰ ਕੀ ਕਰਨਾ ਹਰ ਵੇਲੇ ਦੂਣਾ ਟਾਈਮ ਮੰਗਣਾ? ਕਹਿਣ ਲੱਗਾ, ਕਰਾਂ ਕਿ ਜਿੰਨੇ ਕੁ ਗੁਣ ਧਿਆਨ ਚ ਲਿਆਉਂਦਾ, ਉਸ ਤੋਂ ਦੂਣੇ ਹੋਰ ਅੱਗੇ ਆ ਜਾਂਦੇ ਨੇ। ਮੈਂ ਦੂਣਾ ਟਾਈਮ ਮੰਗ ਲੈਣਾ, ਉਹ ਮੁੱਕਦੇ ਨਹੀਂ। ਰੱਬ ਦੀਆਂ ਸਿਫਤਾਂ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਕਿਉਂ ਕੀਰਤਨ ਰੋਜ਼ ਹੁੰਦਾ ਰਹਿੰਦਾ? ਅਸਲ ਵਿੱਚ ਕੀਰਤਨ ਪੂਰਾ ਹੋਏਗਾ ਹੀ ਨਹੀਂ ਕਦੀ ਵੀ, ਕਿਉਂਕਿ ਉਹਦੀ ਕੀਰਤੀ ਪੂਰੀ ਹੋ ਨਹੀਂ ਸਕਦੀ। ਉਸ ਦੀ ਸ਼ੋਭਾ ਕੌਣ ਕਰੇ? ਕਿਵੇਂ ਕੋਈ ਆਖੇ ਕਿੱਡਾ ਵੱਡਾ? ਜਿੰਨਾ ਕਰਦੇ ਹੋ ਉਦੋਂ ਦੂਣਾ ਕੀਰਤਨ ਹੋਰ ਸਾਹਮਣੇ ਆ ਜਾਂਦਾ। ਇੱਥੇ ਕਿਹਾ, ਗੁਰੂ ਮਿੱਤਰ ਨੇ ਆਖਿਆ, ਜੋ ਮੈਂ ਸੁਣਾ ਰਿਹਾ ਨਾ ਤੈਨੂੰ ਕਥਾ, ਕਿੰਨੀ ਕੁ ਸੁਣ। ਇਹ ਹੈ ਕਿ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਣ ਵਡਾਏ। ਇਹ ਸੁਲਤਾਨ ਨੂੰ ਮੀਆਂ ਕਹਿ ਰਹੇ ਹਾਂ, ਇਹ ਤਾਂ ਚੁੰਮਚਾ ਲੈ ਕੇ ਸਾਗਰ ਮਿਲਣ ਵਾਲੀ ਗੱਲ ਹੈ ਭਾਈ, ਇਹ ਨਹੀਂ ਮਿਣਿਆ ਜਾਣਾ। ਰੱਬ ਦੀਆਂ ਕਥਾ ਨੇ ਉਹਦੇ ਗੁਣ ਗਾਉਣੇ, ਗੁਣ ਗਿਣਨੇ ਨਹੀਂ। ਇਹ ਬਚਨ ਸਿਧਾਂਤਕ ਔਰ ਬੜਾ ਯਾਦ ਰੱਖਣਾ, ਰੱਬ ਦੇ ਗੁਣ ਕਿਤੇ ਗਿਣਨ ਵਾਸਤੇ ਨਾ ਬੈਠ ਜਾਣਾ, ਗਾਉਣ ਵਾਸਤੇ ਬੈਠਣਾ। ਗਾਈ ਜਾਓ, ਗਾਈ ਜਾ, ਗਾਇਆ ਹੋਵੇਗਾ ਕਿ ਗੁਣ ਗਾਵਤ ਤੇਰੀ ਉੱਤਰ ਸੰਭੈਲ। ਇਹ ਗੁਣ ਗਾਉਂਦਿਆਂ 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 ਗੁਣੀ ਨਿਧਾਨ ਵਿੱਚ ਲੀਨ ਹੋ ਜਾਵਾਂਗੇ। ਗੁਰੂ ਮਿੱਤਰ ਨੇ ਕਿਹਾ ਆਹ ਹੀ ਮਾਰਗ, ਹਰੇ ਦੀਆਂ ਕਥਾ ਕਹਾਣੀਆਂ ਗੁਰੂ ਮਿੱਤਰ ਨੇ ਮੈਨੂੰ ਸੁਣਾਈਆਂ।
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ।
ਮੈਂ ਗੁਰੂ ਤੋਂ ਬਲਿਹਾਰ ਜਾਣਾ, ਗੁਰੂ ਤੋਂ ਮੈਂ ਸਦਕੇ ਕੁਰਬਾਨ ਜਾਂਦਾ ਹਾਂ।
ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ।
ਇਹ ਮੇਰੇ ਸਤਿਗੁਰੂ ਦੇ ਪਿਆਰੇ ਮੈਨੂੰ ਆ ਕੇ ਮਿਲ, ਇੱਕ ਸਾਡੀ ਸਾਂਝ ਹੈ। ਮੈਂ ਵੀ ਗੁਰੂ ਨੂੰ ਪਿਆਰ ਕਰਦਾ ਹਾਂ, ਤੂੰ ਵੀ ਗੁਰੂ ਨੂੰ ਪਿਆਰ ਕਰਦਾ ਹਾਂ। ਵੈਸੇ ਨਾ ਇਸ਼ਕ ਮਜ਼ਾਜੀ ਅਤੇ ਹਕੀਕੀ 'ਚ ਇੱਕ ਅੰਤਰ ਫਰਕ ਆ, ਇਹ ਦੁਨਿਆਵੀ ਪਿਆਰ ਹੈ ਨਾ, ਇੱਕ ਨਾਲ ਦੂਸਰਾ ਕਰਦਾ ਹੋਵੇ ਤਾਂ ਜ਼ਹਿਰ ਵਾਂਗੂ ਲੱਗਦਾ, ਬੰਦਾ ਚਾਹੁੰਦਾ ਮੈਂ ਹੀ ਹੋਵਾਂ। ਪਰ ਇੱਥੇ ਜਿਹੜਾ ਰੱਬ ਦਾ ਪਿਆਰ ਹੈ, ਅਤੇ ਜਿੰਨੇ ਹੋਣ ਉਨੇ ਹੀ ਥੋੜ੍ਹੇ ਨੇ, ਕਿਹਾ ਮੈਂ ਵੀ ਉਸਨੂੰ ਪਿਆਰ ਕਰਦਾ, ਤੂੰ ਵੀ ਉਸਨੂੰ ਪਿਆਰ ਕਰਦਾ ਹੈ, ਤੇਰੇ 'ਤੇ ਉਸ ਦੀ ਕਿਰਪਾ। ਸੰਗਤ ਵਿੱਚ ਆ ਕੇ ਜੋੜੇ ਕਿਉਂ ਝਾੜਦੇ ਹੋ? ਮੇਰੇ ਤੋਂ ਪਹਿਲੇ ਜਿਹੜੇ ਆ ਗਏ ਨੇ, ਆਖਰ ਤਾਂ ਹੀ ਉਹਨਾਂ ਦੇ ਜੋੜੇ ਨੇ, ਮੈਂ ਬਾਅਦ 'ਚ ਆਇਆ, ਉਹ ਪਹਿਲੇ ਆ ਗਏ। ਪਤਾ ਨਹੀਂ ਰੱਬ ਦੀ ਕਿਰਪਾ ਕਿੰਨੀ ਬਰਸ ਗਈ ਹੋਵੇ, ਇਹ ਬਰਕਤ ਵਾਲੇ ਜੋੜੇ ਨੇ। ਇਹ ਧੂੜ ਮੈਂ ਮੱਥੇ ਨੂੰ ਲਾਵਾਂ, ਇੰਨਾ ਪਿਆ ਮੈਂ ਵੇਖਿਆ। ਕਿਸੇ ਦੇ ਘਰ ਵੀ ਚਲੇ ਜਾਓ, ਜਲ ਪਾਣੀ 'ਤੇ ਕੋਈ ਪੁੱਛੇਗਾ, ਅੱਜ ਤੱਕ ਰਿਸ਼ਤੇਦਾਰਾਂ ਦੇ ਵੀ ਜੋੜੇ ਝਾੜਦਾ ਮੈਂ ਕੋਈ ਨਹੀਂ ਵੇਖੇ। ਆਇਆ ਕੋਈ ਮਿੱਤਰ ਤੇ ਉਹਦੀ ਜੁੱਤੀ ਲਾ ਕੇ ਤੁਸੀਂ ਝਾੜਨ ਲੱਗ ਪਾਉਣਾ, ਵਧੀਆ ਤੋਂ ਵਧੀਆ ਖਾਣੇ ਦੇ ਇੱਕ ਹੀ ਥਾਂ ਹੈ ਜਿੱਥੇ ਜੋੜੇ ਝਾੜੇ ਜਾਂਦੇ ਨੇ, ਪਿਆਰ ਦੀ ਇੰਤਹਾ। ਜੋੜੇ ਝਾੜਨੇ, ਧੂੜ ਮੱਥੇ ਨੂੰ ਲਾਉਣੀ, ਮੈਂ ਗੁਰੂ ਤੋਂ ਕੁਰਬਾਨ ਹਾਂ, ਤੇਰੇ ਤੋਂ ਵੀ ਕੁਰਬਾਨ ਹਾਂ। ਗੁਰਸਿੱਖ, ਤੇਰਾ ਗੁਰੂ ਨਾਲ ਪਿਆਰ ਹੈ, ਗੁਰੂ ਦੀ ਤੇਰੇ 'ਤੇ ਮਿਹਰ ਹੈ। ਸਤਿਗੁਰੂ, ਮੈਨੂੰ ਤੇਰੇ ਵਿੱਚੋਂ ਗੁਰੂ ਨਜ਼ਰ ਆਉਂਦਾ ਹੈ।
ਹਾਂਜੀ, ਰਹਾਓ ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ।
ਮੈਨੂੰ ਇਹ ਦੱਸ ਕਿ ਗੁਰੂ ਇਹਨੂੰ ਤੈਨੂੰ ਪਿਆਰ ਕਿਉਂ ਕਰਦਾ? ਉਹ ਕਹਿੰਦੇ ਨੇ ਅਸਲ ਵਿੱਚ
ਗੁਰੂ ਹੀ ਪਿਆਰ ਨਹੀਂ ਕਰਦਾ, ਰੱਬ ਵੀ ਪਿਆਰ ਕਰਦਾ। ਰੱਬ ਨੂੰ ਪਿਆਰਾ ਕੀ ਲੱਗਦਾ? ਰੱਬ ਨੂੰ ਅਵਗਣ ਪਿਆਰਾ ਨਹੀਂ ਲੱਗਦਾ, ਗੁਣ ਪਿਆਰੇ ਲੱਗਦੇ ਨੇ। ਅਤੇ ਗੁਣ ਮੈਨੂੰ ਪ੍ਰਾਪਤ ਹੋਏ ਨੇ ਗੁਰੂ ਕੋਲੋਂ। ਗੁਰੂ ਕੋਲ ਬੈਠੇ ਸੱਚ ਜੇ ਨਾਮ ਹੀ ਚਾਹੋ ਨਾ, ਅਵਗਣ ਆ ਰਹੇ ਬੰਦਿਆਂ ਦੇ ਕੋਲ ਬੈਠੋ, ਅਵਗਣ ਆ ਜਾਣਗੇ। ਇੱਕ ਪ੍ਰਮਾਣ ਹੋਰ ਦੇ ਦਿਆਂ, ਕਿਸੇ ਗਲੀ ਬਾਜ਼ਾਰ 'ਚੋਂ ਲੰਘਦੇ ਹੋਵੋ ਜਿੱਥੇ ਬਦਬੂ ਹੋਵੇ, ਤੁਸੀਂ ਨਾਮ ਹੀ ਚਾਹੋ ਬਦਬੂ ਨੇ ਤੁਹਾਡੀ ਨੱਕ ਤੱਕ ਪਹੁੰਚ ਹੀ ਜਾਣਾ। 100 ਵਾਰੀ ਆਖੋ ਨਹੀਂ ਆਉਣੀ ਚਾਹੀਦੀ, ਆ ਜਾਏਗੀ। ਬਾਗ ਦੇ ਕੋਲੋਂ ਗੁਜ਼ਰੋ, ਨਾਮ ਹੀ ਚਾਹੋ ਫੁੱਲਾਂ ਦੀ ਸੁਗੰਧੀ ਆ ਹੀ ਜਾਏਗੀ। ਗੁਰੂ ਦੇ ਕੋਲ ਬੈਠਿਆਂ ਰੱਬ ਦੀ ਸੁਗੰਧੀ ਇੱਕ ਹੀ ਹੈ, ਉਸਦੇ ਗੁਣ। ਗੁਰੂ ਦੇ ਕੋਲ ਬੈਠਿਆਂ ਗੁਣਾਂ ਦੀ ਸੁਗੰਧੀ ਆਵੇਗੀ। ਕਹਿੰਦੇ ਨੇ ਰੱਬ ਨੂੰ ਗੁਣ ਪਾਉਂਦੇ ਨੇ ਅਤੇ ਗੁਰੂ ਕੋਲੋਂ ਗੁਣਾਂ ਦੀ ਪ੍ਰਾਪਤੀ ਹੋਈ ਹੈ।
ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਤਿੰਨ ਘੁੰਮ ਘੁੰਮ ਜਾਏ।
ਮੈਂ ਉਹਨਾਂ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ। ਕਿੰਨਾ ਤੋਂ? ਜਿਨ੍ਹਾਂ ਨੇ ਸਤਿਗੁਰਾਂ ਦਾ ਭਾਣਾ ਮੰਨਿਆ। ਨਾਲ ਇੱਕ ਗੱਲ ਹੋਰ ਯਾਦ ਰੱਖਣੀ, ਸਤਿਗੁਰਾਂ ਅਤੇ ਸਿੱਖੀ ਦਾ ਮਿਆਰ ਹੀ ਇੱਕ ਮਿਥਿਆ ਸੀ। ਉਹ ਕਹਿਣ ਲੱਗੇ ਮੇਰਾ ਪੁੱਤਰ ਉਹ, ਮੇਰਾ ਮਿੱਤਰ ਉਹ, ਮੇਰਾ ਰਿਸ਼ਤੇਦਾਰ ਉਹ ਜੋ ਗੁਰੂ ਦੇ ਪਾਣੇ ਵਿੱਚ ਆ ਜਾਏ। ਪੰਕਤੀ ਸ਼ਾਇਦ ਤੁਹਾਨੂੰ ਸਭ ਨੂੰ ਯਾਦ ਹੋਵੇ, ਸੋ ਸਿੱਖ। ਸੋ ਦਾ ਅਰਥ ਹੈ ਉਹ ਸਿੱਖ ਆ। ਸੋ ਸਿੱਖ ਸਖਾ ਮਿੱਤਰ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਆਪਣੇ ਭਾਣੇ ਆਪਣੀ ਮਰਜ਼ੀ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਪਰ ਇੱਕ ਬਹੁਤ ਵੱਡੀ ਘਾਟ ਜੇ ਉਸ ਵੱਲ ਧਿਆਨ ਦੇਣਾ। ਮੈਂ ਗੱਲ ਸੁਣੀ, ਜਾਪਿਆ ਗੱਲ ਠੀਕ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ ਲਗਭਗ ਸਾਰੇ। ਪਰ ਸਾਡੇ ਦੇਸ਼ ਵਿੱਚ ਮਿਲਾਵਟ ਕੁਝ ਜ਼ਿਆਦਾ ਹੀ ਹੈ। ਬਾਣੀਆਂ ਸੀ ਇੱਕ, ਅਤੇ ਪੁੱਤਰ ਨੂੰ ਕਹਿੰਦਾ ਪੁੱਤਰ ਸੌਦਾ ਠੀਕ ਕਰ ਲਿਆ। ਉਹ ਸੌਦਾ ਕੀ ਸੀ? ਕਿ ਕਣਕ ਦੇ ਆਟੇ 'ਚ ਜਮਾਂਦਾਰ ਲਾਉਣਾ ਸੀ, ਅੱਧਾ ਵੇਚਣਾ ਸੀ ਕਣਕ ਦੇ ਭਾਅ। ਆਟਾ ਠੀਕ ਕਰ ਲਿਆ? ਕਹਿਣ ਲੱਗਾ ਪਿਤਾ ਜੀ ਹੋ ਗਏ। ਤੇਲ ਵੀ ਠੀਕ ਕਰ ਲਿਆ? ਕਹਿਣ ਲੱਗਾ ਹਾਂ। ਕਿਉਂ? ਠੀਕ। ਮਸਾਲਾ ਠੀਕ। ਜਦੋਂ ਸਭ ਕੁਝ ਕਿਹਾ ਨਾ ਠੀਕ, ਕਹਿਣ ਲੱਗਾ ਸ਼ਾਬਾਸ਼ ਬੇਟਾ, ਜਾ ਹੁਣ ਮੰਦਰੇ ਮੱਥਾ ਟੇਕਿਆ ਜਾ ਕੇ। ਹੱਦ ਹੋ ਗਏ, ਸਭ ਕੁਝ ਮਿਲਾ ਕੇ ਅਤੇ ਹੁਣ ਇਹ ਕੰਮ ਕਰਕੇ ਮੰਦਰੇ ਜਾ ਕੇ ਮੱਥਾ ਟੇਕਿਆ। ਐਸਾ ਬੰਦਾ ਰੱਬ ਦੀ ਭਗਤੀ ਕੀ ਕਰੇਗਾ? ਇਹ ਮਿਲਾਵਟ ਰੱਬ ਦੇ ਭਾਣੇ ਵਿੱਚ ਹੋਈ। ਗੁਰੂ ਸਾਹਿਬ ਜੀ ਕਹਿੰਦੇ ਨੇ ਤੈਨੂੰ ਵੇਖਣਾ ਪਵੇਗਾ, ਨਿਰਾ ਮੱਥਾ ਟੇਕਣਾ ਆਉਣਾ ਨਹੀਂ, ਵੇਖਣਾ ਇਹ ਪਵੇਗਾ ਮੇਰੇ ਕਰਮ ਜਿਹੜੇ ਨੇ ਗੁਰੂ ਦੇ ਭਾਣੇ ਅਨੁਸਾਰ ਹੈਨ ਕਿ ਨਹੀਂ। ਮੱਥਾ ਟੇਕਣ ਦੇ ਨਾਲ ਨਾਲ ਵੇਖ ਜਿਹੜਾ ਜਾ ਰਿਹਾ ਉਹ ਕਰਕੇ ਕੀ ਆਇਆ। ਕਹਿ ਦਿੱਤਾ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕਹਿ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾ, ਉਹ ਤਾਂ ਚੋਟਾਂ ਖਾਵੇਗਾ। ਜਿਹੜੇ ਗੁਰੂ ਦਾ ਭਾਣਾ ਜਿੰਨਾ ਮੰਨਿਆ, ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਗੁਰੂ ਤੋਂ ਭਾਣੇ ਤੋਂ ਸਦਕੇ ਜਾਣ ਵਾਲਿਓ, ਭਾਈ ਗੁਰਦਾਸ ਸਾਹਿਬ ਆ ਰਹੇ ਸਨ ਗੋਇੰਦਵਾਲ ਤੋਂ ਤਰਨ ਤਾਰਨ। ਬੱਚੇ ਕੌਡੀਆਂ ਖੇਡਣ ਪਏ ਤੇ ਇੱਕ ਦੇ ਮੂੰਹੋਂ ਨਿਕਲਿਆ ਗੁਰਮਤ ਦੀ ਗੱਲ ਸੀ। ਗੁਰੂ ਨਗਰਾਂ 'ਚ ਜਾਂਦੇ ਸਨ, ਕਹਿਣ ਲੱਗਾ ਲੈ ਜੇ ਗੁਰੂ ਨੂੰ ਭਾਵੇ। ਉਹ ਕੌਡੀਆਂ ਸੁੱਟਣ ਲੱਗਾ, ਕਹਿੰਦਾ ਜੇ ਗੁਰੂ ਨੂੰ ਭਾਵੇ। ਭਾਈ ਸਾਹਿਬ ਦਾ ਸਿਰ ਝੁੱਕ ਗਿਆ, ਕਹਿਣ ਲੱਗਾ ਕੌਡੀਆਂ ਖੇਡਦਿਆਂ ਵੀ ਗੁਰੂ ਤੋਂ ਸਦਕੇ ਜਾਣ ਵਾਲੇ ਆ, ਮੈਂ ਤੇਰੇ ਤੋਂ ਸਦਕੇ ਹਾਂ ਜੇ ਗੁਰੂ ਨੂੰ ਭਾਵੇ। ਪਰ ਬੰਦਾ ਨੋਟਾਂ 'ਚ ਖੇਡਦਾ ਵੀ ਕਦੀ ਗੁਰੂ ਨੂੰ ਨਹੀਂ ਯਾਦ ਕਰਦਾ। ਤੁਸੀਂ ਤਾਂ ਕੌਡੀਆਂ ਵਿੱਚ ਹੋ ਅਤੇ ਤੁਹਾਨੂੰ ਗੁਰੂ ਯਾਦ ਆ ਰਿਹਾ। ਇੱਥੇ ਕਿ ਗੁਰੂ ਦੇ ਭਾਣੇ 'ਚ ਆਉਣ ਵਾਲੇ ਅਸੀਂ ਕਿਉਂ ਸਦਕੇ ਜਾਂਦੇ ਹਾਂ? ਕੱਲ੍ਹ ਦਿਨ ਮਨਾਇਆ ਤੁਸੀਂ, ਬਾਬਾ ਬੰਦਾ ਸਿੰਘ ਦਾ ਤਾਂ ਨਾਮ ਲੈਂਦੇ ਹਾਂ, ਪਰ ਬੰਦਾ ਸਿੰਘ ਨਾਲੋਂ ਵੀ ਪਹਿਲੇ ਸ਼ਹੀਦ ਹੋਏ ਨੇ। 694 ਸਿੱਖ ਉਹ ਸਨ ਕੋਤਵਾਲੀ ਦੇ ਸਾਹਮਣੇ ਜਿਨ੍ਹਾਂ ਨੂੰ ਸਰਬਰਾ ਖਾਂ ਕੋਤਵਾਲ ਨੇ ਸ਼ਹੀਦ ਕੀਤਾ ਸੀ। ਬੰਦਾ ਸਿੰਘ ਤੋਂ ਵੀ ਪਹਿਲੇ ਅਜੈ ਸਿੰਘ, 4 ਸਾਲ ਦਾ ਉਸਦਾ ਬੇਟਾ, ਉਹ ਪਹਿਲੇ ਸ਼ਹੀਦ ਹੋਇਆ। ਬੰਦਾ ਸਿੰਘ ਬਾਅਦ ਵਿੱਚ ਹੋਇਆ। ਕਿਉਂ ਸਦਕੇ ਜਾਂਦੇ ਹੋ, ਕਿਉਂ ਵਾਰੀ ਜਾਂਦੇ ਹੋ? ਉਹਨਾਂ ਨੇ ਗੁਰੂ ਦਾ ਪਾਣਾ ਮੰਨਿਆ। ਰਜ਼ਾ ਉਹਨਾਂ ਕਿਹਾ, ਸਰੀਰ ਰਹੇ ਨਾ ਰਹੇ, ਪਾਣਾ ਤੋਂ ਮੂੰਹ ਨਹੀਂ ਮੋੜਨਾ, ਪਾਣਾ ਮੰਨਣਾ, ਜੋ ਪਾਣੇ ਵਿੱਚ ਹੋਵੇ ਉਹ ਠੀਕ ਹੈ। ਅਸੀਂ ਉਹਨਾਂ ਤੋਂ ਸਦਕੇ ਜਾਣ, ਅੱਜ ਸ਼ਹੀਦਾਂ ਤੋਂ ਕਿਉਂ ਕੁਰਬਾਨ ਜਾਂਦੇ? ਉਹ ਪਾਣੇ ਤੋਂ ਕੁਰਬਾਨ ਹੋ, ਨਾਮ ਜਪਣ ਵਾਲਿਆਂ ਤੋਂ ਕੁਰਬਾਨ ਜਾਂਦੇ ਹੋ, ਪਾਣੇ ਤੋਂ ਗੱਲ ਹੈ ਰਜ਼ਾ ਦੀ, ਪਾਣੇ ਦੀ। ਇੱਥੇ ਕਿਹਾ, ਤੇਰੇ ਮੂੰਹੋਂ ਇਹੋ ਨਿਕਲਿਆ, ਤੂੰ ਹੈ ਵਾਹ ਤੇਰੀ ਰਜ਼ਾ ਏ, ਜਿਉਂ ਜਿਉਂ ਤੇਰਾ ਹੁਕਮ ਤਿਵੇ ਤਿਵੇ ਹੋਵਣਾ, ਜਹ ਜਹ ਰੱਖਾ ਆਪ ਤਾਂ ਜਾਏ ਖੜੋਵਣਾ, ਨਾਮ ਤੇਰੇ ਕੇ ਰੰਗ ਦੁਰਮਤ ਥੋਵਣਾ। ਮੈਂ ਉਹਨਾਂ ਤੋਂ ਸਦਕੇ ਵਾਰੀ ਜਾਂਦਾ ਜਿਨ੍ਹਾਂ ਪਾਣਾ ਮੰਨਿਆ ਹੈ।
ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਹੋ ਹਉ ਵਾਰੀ,
ਜਿਨ੍ਹਾਂ ਨੇ ਸਤਿਗੁਰੂ ਪਿਆਰੇ ਨੂੰ ਸੇਵਿਆ, ਅਤੇ ਸੇਵਾ ਵਾਰੀ ਜਾਇਆ ਬਗੈਰ ਹੁੰਦੀ ਨਹੀਂ, ਕੁਰਬਾਨ ਗਏ, ਮੈਂ ਉਹਨਾਂ ਤੋਂ ਵਾਰੀ ਕੁਰਬਾਨ ਜਾਂਦਾ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ,
ਜਿਨ੍ਹਾਂ ਨੇ ਸਤਿਗੁਰੂ ਦੀ ਚਾਕਰੀ ਕੀਤੀ ਹੈ, ਮੈਂ ਉਹਨਾਂ ਤੋਂ ਸਦਾ ਵਾਸਤੇ ਬਲਿਹਾਰ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ,
ਦੁੱਖਾਂ ਦਾ ਇਲਾਜ ਕੀ ਦੱਸਿਆ ਇਹ ਪ੍ਰਮਾਤਮਾ, ਤੇਰਾ ਨਾਮ ਹੀ ਐਸਾ ਹੈ ਜੋ ਸਾਰੇ ਦੁੱਖ ਮਕਾਉਣ ਵਾਲਾ, ਦੁੱਖ ਮੇਟਣ ਵਾਲਾ ਹੈ।
ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ,
ਗੁਰੂ ਦੀ ਸੇਵਾ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਦੀ ਸ਼ਰਨ ਪੈਣ ਨਾਲ ਨਿਸਤਾਰਾ ਹੁੰਦਾ ਹੈ।
ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ,
ਸਵਾਲ ਹੈ ਆ ਤੇ ਗਏ, ਪ੍ਰਸ਼ਨ ਪੈਦਾ ਹੋਇਆ, ਕਬੂਲ ਕੌਣ ਹੋਣਗੇ, ਪ੍ਰਵਾਨ ਕੌਣ ਹੋਣਗੇ, ਆਇਆ ਕਿੰਨਾ ਦਾ ਥਾਏ ਪਵੇਗਾ? ਕਹਿੰਦੇ ਨੇ ਜਿਹੜੇ ਨਾਮ ਤੇ ਆਉਂਦੇ, ਜੋ ਪ੍ਰਮਾਤਮਾ ਦਾ ਨਾਮ ਤੇ ਆਉਂਦੇ ਨੇ ਉਹ ਸੇਵਕ, ਉਹ ਜਾਣ, ਉਹ ਕਬੂਲ ਹਨ, ਉਹ ਪ੍ਰਵਾਨ ਹਨ।
ਤਿੰਨ ਵਿਟੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ,
ਮੈਂ ਉਹਨਾਂ ਤੋਂ ਆਪਣੇ ਆਪ ਨੂੰ ਸਦਕੇ ਕਰ ਦਿੱਤਾ, ਸਦਾ ਸਦਾ ਲਈ ਕੁਰਬਾਨ ਕਰ ਦਿੱਤਾ ਹੈ।
ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ,
ਉਸਤਤ ਤੇ ਸਾਰੇ ਕਰਦੇ ਨੇ, ਉਸਤਤ ਮਨ ਮੈਂ ਕਰਨ ਅੰਕਾਰ, ਉਸਤਤ ਕਰ ਕਰ ਜੀਵਾਂ, ਪਰ ਸਵਾਲ ਇਹ ਹੈ ਕਿ ਉਸਤਤ ਕਿਹੜੀ ਹੈ ਜਿਹੜੀ ਪ੍ਰਭੂ ਨੂੰ ਪਾ ਜਾਏ, ਜਿਹੜੀ ਉਸ ਨੂੰ ਚੰਗੀ ਲੱਗੇ। ਸੰਨ 1985 ਵਿੱਚ ਇੱਕ ਸੱਜਣ ਦੀ ਅਰਦਾਸ ਦਰਬਾਰ ਸਾਹਿਬ ਵੀ ਸੁਣੀ, ਦੱਸ ਰਿਹਾ ਉਦੋਂ ਚੌਂਕ ਘੰਟਾ ਘਰ ਵਾਲੇ ਪਾਸੇ ਉੱਪਰ ਸੀ, ਅਤੇ ਸਵੇਰੇ ਸਵੇਰ ਇਸ਼ਨਾਨ ਕਰਕੇ ਫਿਰ ਚਾਦਰ ਦੀ ਬੁੱਕਲ ਮਾਰ ਕੇ ਸਰੋਵਰ ਵਿੱਚ ਵੀ ਆ ਕੇ ਡੁਬਕੀ ਲਗਾਉਣੀ, ਫਿਰ ਜਾ ਕੇ ਇਸ਼ਨਾਨ ਕਰਕੇ ਤਿਆਰ ਹੋ ਕੇ ਅਕਾਲ ਤਖਤ ਸਾਹਿਬ ਆ ਜਾਣਾ, ਤਹਿਮ ਤਾਂ ਬੰਨੀ ਸਿੱਧਾ ਜਿਹਾ ਲਿਬਾਸ, ਅਤੇ ਆਖੇ ਪਿਆ ਇਹ ਬਾਬੇ ਅੰਮ੍ਰਿਤਸਰ ਵਾਲਿਆ, ਮੈਂ ਤੈਨੂੰ ਵਾਰ ਵਾਰ ਨਹੀਂ ਉਹ ਆਖਣਾ, ਇੱਕੋ ਵਾਰੀ ਆਖ ਦਿੱਤਾ ਜੀ, ਮੈਂ ਅੱਜ ਤੇਰੇ ਦਰ ਤੋਂ ਖਾਲੀ ਨਹੀਂ ਜਾਣਾ। ਚੰਗੀ ਅਰਦਾਸ ਕਰਦਾ ਪਿਆ ਬਾਬੇ ਅੰਮ੍ਰਿਤਸਰ ਵਾਲਿਆ, ਮੈਂ ਵਾਰ ਵਾਰ ਨਹੀਂ, ਮੈਨੂੰ ਮੂਰਖ ਨੂੰ ਤਾਂ ਮਤ ਕੋਈ ਨਹੀਂ, ਮੈਨੂੰ ਬੋਲਣਾ ਵੀ ਨਹੀਂ ਆਉਂਦਾ, ਅਤੇ ਮੈਂ ਖਾਲੀ ਨਹੀਂ ਹੂੰ ਜਾਣਾ। ਮੈਂ ਸੋਚਦਾ ਸਾਂ ਇਹਨੇ ਖਾਲੀ ਵਾਕਿਆ ਨਹੀਂ ਜਾਣਾ, ਇਹਦੇ ਸ਼ਬਦ ਭਾਵੇਂ ਅਟਪਟੇ ਨੇ, ਪਰ ਅੰਦਰੋਂ ਜਿਹੜਾ ਇਹ ਬੰਦਾ ਜੁੜਿਆ ਨਾ। ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ, ਇੱਕ ਆਈ ਭੇਡਾਂ ਬੱਕਰੀਆਂ ਚਰਾਉਣ ਵਾਲਾ, ਉਹ ਅਰਦਾਸ ਕਰ ਰਿਹਾ। ਹੁਣ ਅਰਦਾਸ ਕੀ ਕਹਿੰਦਾ? ਸੁਣਿਆ ਤੂੰ ਹੈ, ਰੱਬ ਨੂੰ ਕਹਿੰਦਾ ਤੂੰ ਹੈ, ਵੇਖਿਆ ਮੈਂ ਕੋਈ ਨਹੀਂ, ਅਤੇ ਮੈਂ ਚਾਹੁੰਦਾ ਵੀ ਮਿੱਤਰ ਬਣਾਵਾਂ ਅਤੇ ਤੈਨੂੰ ਵੀ ਬਣਾਵਾਂ। ਲੋਕ ਕਹਿੰਦੇ ਨੇ ਰੱਬ ਨੂੰ ਬਣਾ ਅਤੇ ਪਤਾ ਕੋਈ ਨਹੀਂ। ਅੱਛਾ, ਮੈਨੂੰ ਨਹੀਂ ਪਤਾ, ਜੇ ਤੈਨੂੰ ਪਤਾ ਤਾਂ ਤੂੰ ਮੇਰੇ ਕੋਲ ਆਪੇ ਆ ਜਾ, ਅੱਧੀਆਂ ਭੇਡਾਂ ਤੇਰੀਆਂ, ਆ ਮਿੱਸੇ ਅਤੇ ਸਾਗਤ ਦਾ ਤੇਰਾ, ਜੁੱਤੀ ਤੇਰੀ ਟੁੱਟ ਜਾ ਮੈਂ ਗੰਢਾਂਗਾ, ਜਿਉਂਆਂ ਤੈਨੂੰ ਪੈ ਜਾਣ ਅਤੇ ਮੈਨੂੰ ਪਤਾ ਕਿਵੇਂ ਮਾਰਨੀਆਂ ਨੇ, ਬੁਖਾਰ ਚੜਿਆ ਹੋਵੇ ਮੈਂ ਉਤਾਰਾਂਗਾ। ਮੂਸਾ ਆਇਆ ਕੋਲ, ਉਹਨੇ ਮੂੰਹ 'ਤੇ ਥੱਪੜ ਮਾਰ ਦਿੱਤਾ, ਕਹਿਣ ਲੱਗਾ ਉਹ ਕਮਲਿਆ ਇੰਜ ਅਰਦਾਸ ਕਰੀ ਦੀ, ਰੱਬ ਨੂੰ ਜਿਉਂਆਂ ਪੈਂਦੀਆਂ, ਰੱਬ ਦੀ ਜੁੱਤੀ ਗੰਢੇਗਾ, ਰੱਬ ਨੂੰ ਸਾਗ ਦੇਵੇਂਗਾ, ਕਹਿਣ ਲੱਗਾ ਮੈਨੂੰ ਆਉਂਦਾ ਜੋ ਕੁਝ ਮੈਂ ਕਰਦਾ। ਕਹਿਣ ਲੱਗਾ ਯਾਦ ਕਰ ਠੀਕ, ਜਿਵੇਂ ਮੈਂ ਹੁਣ ਕਿਸੇ ਨੂੰ ਸਿਖਾਵਾਂ ਕਿ ਇਹ ਅਰਦਾਸ ਹੈ। ਉਹ ਸਿਖਾਈ ਤੇ ਸਹੀ, ਉਹ ਵਿਚਾਰਾ ਫਿਰ ਭੁੱਲ ਜਾ, ਉਹ ਸਿਖਾਵੇ ਉਹ ਭੁੱਲ ਜਾ, ਆਖਰ ਤੁਰ ਗਿਆ। ਪਰ ਰਾਤ ਜੁੜਨ ਲੱਗਾ, ਆਵਾਜ਼ ਆਈ, ਕਹਿਣ ਲੱਗਾ ਭਲਿਆ ਲੋਕਾ, ਬੱਚਾ ਜਦੋਂ ਛੋਟਾ ਹੁੰਦਾ ਉਹਦੇ ਸ਼ਬਦ ਠੀਕ ਹੁੰਦੇ ਨੇ, ਉਹ ਤਾਂ ਇੰਝ ਹੀ ਬੋਲਦਾ, ਮਾਂ ਆਪੇ ਹੀ ਸਮਝ ਲੈਂਦੀ। ਉਹ ਪਾਣੀ ਨੂੰ ਵੀ ਮਾਂ ਹੀ ਆਖਦਾ, ਉਹ ਕਹਿੰਦੀ ਪਾਣੀ ਕਹਿੰਦਾ, ਫਿਰ ਆਪੇ ਠੀਕ ਕਰੀ ਜਾਂਦੀ ਹੈ। ਇੱਕ ਬੰਦਾ ਸਿੱਧਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਤੂੰ ਕੀ ਕੀਤਾ? ਆਇਆ ਤੇ ਕਹਿਣ ਲੱਗਾ, ਉਹ ਮੇਰੇ ਵੀਰ, ਉਹ ਤੇਰੀ ਅਰਦਾਸ ਹੀ ਠੀਕ ਹੈ, ਆਪਣੀ ਕਰ, ਮੇਰੀ ਛੱਡ ਤੋਂ, ਤੇਰੀ ਤੇ ਰੱਬ ਸੁਣਦਾ, ਤੈਨੂੰ ਤੇ ਰੱਬ ਨੇ ਗਲਵੱਕੜੀ ਚ ਲਿਆ। ਕਹਿ ਦਿੱਤਾ ਵਹੀ ਅਹਿਮਦ ਸੂਏ ਮੂਸਾ ਯਸ ਖੁਦਾ, ਬੰਦਾ ਏ ਮਹਾਰਾਜ ਮਾ ਕਰਦੀ ਜੁਦਾ, ਤੂੰ ਬਰਾਏ ਵਸਲ ਕਰਦਨ ਆਮ ਦੇ ਨਹੀਂ ਬਰਾਏ ਫਸਲ ਕਰਦਨ ਆਮ, ਤੈਨੂੰ ਜੋੜਨ ਵਾਸਤੇ ਭੇਜਿਆ, ਮੈਂ ਤੋੜਨ ਵਾਸਤੇ ਨਹੀਂ ਭੇਜਿਆ। ਕਹਿੰਦੇ ਨੇ ਦਾਤਾ, ਸਿਫਤ ਤੇ ਤੇਰੀ ਸਾਰੇ ਕਰਦੇ ਨੇ, ਪਰ ਸਿਫਤ ਉਹ ਹੈ ਜਿਹੜੀ ਭਾ ਜਾਏ, ਪਾਉਣ ਦੀ ਗੱਲ ਸੁਣ ਲਓ। ਜੇ ਹਿਰਦੇ 'ਚ ਪਿਆਰ ਹੋਵੇ ਨਾ, ਸ਼ਰਧਾ ਹੋਵੇ, ਰਸਨਾ ਤੋਂ ਥੋੜ੍ਹਾ ਗਲਤ ਵੀ ਹੋ ਜਾਏ ਕਬੂਲ ਹੋ ਜਾਏਗਾ। ਨੀਅਤ ਖਰਾਬ ਹੋਵੇ, ਬਾਹਰੋਂ ਰਸਨਾ ਤੋਂ ਸ਼ਬਦ ਠੀਕ ਹੋਣ, ਕਬੂਲ ਨਹੀਂ ਹੋਣ। ਗੱਲ ਹੈ ਨੀਅਤ ਦੀ, ਗੱਲ ਹੈ ਹਿਰਦੇ ਦੀ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੇ ਖਰੇ ਹਰ ਬਾਣੇ, ਹੇ ਦਾਤਾ ਉਸ ਤਤ ਹੈ ਤੇਰੀ ਜਿਹੜੀ ਤੈਨੂੰ ਭਾ ਜਾਏ, ਤੇਰੇ ਦਰ ਤੇ ਕਬੂਲ ਹੋ ਜਾਏ।
ਹਾਂਜੀ, ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੇ।
ਕਹਿੰਦੇ ਨੇ ਉਹ ਪਿਆਰੇ ਨੂੰ ਜਪਦੇ ਨੇ, ਪਿਆਰੇ ਨੂੰ ਸੇਵਦੇ ਨੇ ਤੇ ਹਰੀ ਰੂਪੇ ਫਲ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਹਾਂਜੀ,
ਜਿੰਨਾ ਹਰ ਸੇਤੀ ਪਿਰ ਹੜੀ ਤਿੰਨਾ ਜੀ ਪ੍ਰਭ ਨਾਲੇ।
ਜਿਨ੍ਹਾਂ ਦੀ ਪਿਆਰੇ ਨਾਲ ਪ੍ਰੀਤੀ ਹੈ, ਪਿਰਹੜੀ ਦਾ ਅਰਥ ਹੁੰਦਾ ਪ੍ਰੀਤੀ, ਪਿਆਰ, ਉਹ ਜਿੰਦ ਕਰਕੇ ਪਿਆਰੇ ਦੇ ਨਾਲ ਹੁੰਦੇ। ਜਿਵੇਂ ਆਨੰਦ ਸਾਹਿਬ ਵਿੱਚ ਇੱਕ ਬਚਨ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਕੀ ਕਰੇ, ਜਿਉਂ ਰਹੇ ਗੁਰੂ ਨਾਲੇ। ਉਹ ਅੰਦਰੋਂ ਮਨ ਕਰਕੇ ਪਿਆਰੇ ਦੇ ਨਾਲ ਰਹਿੰਦੇ ਹਨ।
ਕੋਈ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ।
ਸੰਭਾਲਣ ਦਾ ਅਰਥ ਹੈ ਚੇਤੇ ਕਰਨਾ, ਉਹ ਤੇ ਪਿਆਰੇ ਨੂੰ ਹਮੇਸ਼ਾ ਯਾਦ, ਉਹਨਾਂ ਦਾ ਜੀਵਨ ਹੀ ਹੈ ਜਪਣਾ, ਜਪ ਜਪ ਕੇ ਜੀ ਰਹੇ ਨੇ। ਜਿਵੇਂ ਉਸਤਤ ਕਰ ਕਰ ਜੀਵਾਂ, ਆਖਾਂ ਜੀਵਾਂ, ਵਿਸਰੈ ਮਰ ਜਾਂ, ਉਹ ਜਪਦੇ ਨੇ ਜਿਉਂਦੇ ਹਨ, ਜਪਣਾ ਉਹਨਾਂ ਦਾ ਜੀਵਨ ਹੈ।
ਹਾਂਜੀ, ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ।
ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਿਆਰਾ ਸੇਵਿਆ, ਮੈਂ ਉਹਨਾਂ ਤੋਂ ਵਾਰਨੇ ਵਾਰਨੇ, ਘੁੰਮ ਦਾ ਅਰਥ ਹੈ ਘੁੰਮ ਕੇ, ਵਾਰੀ ਪ੍ਰਵਾਨ ਹੋ ਕੇ ਜਾਂਦਾ ਹਾਂ।
ਕੋਈ ਆਪ ਛੁੱਟੇ ਪਰਿਵਾਰ ਸਿਉਂ ਸਭ ਜਗਤ ਛਡਾਇਆ।
ਆਪ ਤੇ ਉਹਨਾਂ ਦੀ ਬੰਦ ਖਲਾਸੀ ਹੋਈ, ਪਰਿਵਾਰ ਸਾਇਆ, ਜਿਵੇਂ ਪਹਿਲੇ ਸੋਢੇ ਸ੍ਰਿਸ਼ਟ ਸਗਲ ਤਾਰਨ ਕਹੋ, ਆਪ ਗੁਰੂ ਰਾਮਦਾਸ ਕੋ ਮਿਲੀ ਬੜਾ। ਗੱਲ ਯਾਦ ਰੱਖਣ ਵਾਲੀ ਹੈ, ਪਿਓ ਦੇ ਕਰਮਾਂ ਦਾ ਅਸਰ ਪੁੱਤਰ 'ਤੇ ਪੈਂਦਾ। ਗੱਲ ਸਪਸ਼ਟ ਹੈ, ਮਾਂ ਬਾਪ ਨੂੰ ਬਿਮਾਰੀ ਬੱਚੇ ਤੱਕ ਆ ਜਾਂਦੀ, ਇਹ ਤਾਂ ਸਰੀਰ ਦੀ ਗੱਲ ਹੈ, ਸੰਸਕਾਰ ਵੀ ਆ ਜਾਂਦੇ, ਸੁਭਾਅ ਵੀ ਆ ਜਾਂਦਾ। ਪੁੱਤਰ ਨੇ ਸ਼ੁਭ ਕੰਮ ਕੀਤਾ, ਬਾਪ ਨੂੰ ਵੀ ਸ਼ਾਬਾਸ਼, ਪੁੱਤਰ ਨੇ ਮਾੜਾ ਕੀਤਾ, ਬਾਪ ਨੂੰ ਵੀ ਨਾਲ ਹੀ ਫਟਕਾਰ ਪੈਂਦੀ। ਹੁਣ ਜਿਨ੍ਹਾਂ ਨੇ ਨਾਮ ਜਪਿਆ, ਉਹ ਕਹਿੰਦੇ ਨੇ ਕੀ ਕੁੱਲੀ ਭਗਤ ਤਰਾਵੈ, ਉਹ ਆਪ ਤੇ ਤਰੇ, ਕੁੱਲ ਨੂੰ ਤੇ ਤਾਰਿਆ, ਪਰ ਗੁਰਮੁਖ ਕੋਟ ਉਧਾਰਦਾ ਦੇ ਨਾਮ ਏਕ ਕਣੀ, ਉਹਨਾਂ ਦੇ ਪਿੱਛੇ ਸਾਰੇ ਜਗਤ ਦਾ ਛੁਟਕਾਰਾ ਹੋ ਗਿਆ। ਹਾਂਜੀ,
ਗੁਰ ਪਿਆਰ ਹਰ ਸੇਵਿਆ ਗੁਰ ਧੰਨ ਗੁਰ ਧੰਨੋ।
ਗੁਰੂ ਪਿਆਰੇ ਨੇ ਪਰਮਾਤਮਾ ਨੂੰ ਸੇਵਿਆ, ਗੁਰੂ ਧੰਨ ਹੈ, ਗੁਰੂ ਧੰਨ ਹੈ, ਧੰਨੋ ਦਾ ਅਰਥ ਕੋਈ ਵੱਖਰਾ ਨਹੀਂ, ਥੋੜ੍ਹੇ ਦੀ ਮਾਤਰਾ ਵਧਾਈ ਹੈ। ਗੁਰ ਧੰਨ, ਗੁਰ ਧੰਨ ਹੁੰਦਾ ਅਤੇ ਉਹ ਵਜ਼ਨ ਲੈ ਪੂਰੀ ਨਹੀਂ ਹੁੰਦੀ, ਗੁਰੂ ਸਤਿਗੁਰੂ ਧਨ ਹੈ, ਸਤਿਗੁਰੂ ਧਨ ਹੈ।
ਹਾਂਜੀ, ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਧ ਪੁੰਨੋ।
ਗੁਰੂ ਨੇ ਸਾਨੂੰ ਰੱਬ ਦਾ ਰਸਤਾ ਦੱਸਿਆ, ਗੁਰੂ ਦਾ ਸਾਡੇ ਤੇ ਬੜਾ ਪਰਉਪਕਾਰ ਹੈ, ਬਹੁਤ ਵੱਡਾ ਪੁੰਨ ਹੈ।
ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ।
ਜਿਹੜੇ ਗੁਰਸਿੱਖ ਗੁਰੂ ਨੂੰ ਸੇਵਦੇ ਹਨ, ਸਿਮਰਦੇ ਹਨ, ਸੇਵਾ ਕਰਦੇ ਹਨ, ਉਹ ਪ੍ਰਾਣੀ ਪੁੰਨ ਵਾਲੇ ਹਨ, ਭਲੇ ਕੰਮ ਵਾਲੇ ਹਨ, ਇਹ ਉਹਨਾਂ ਦਾ ਪੁੰਨ ਇਕੱਠਾ ਹੋ ਰਿਹਾ ਹੈ।
ਜਨ ਨਾਨਕ ਤਿੰਨ ਕਉ ਵਾਰਿਆ ਸਦਾ ਸਦਾ ਕੁਰਬਾਣੀ।
ਦਾਸ ਨਾਨਕ ਕਹਿੰਦੇ ਨੇ ਮੈਂ ਤੇ ਉਹਨਾਂ ਤੋਂ ਕੁਰਬਾਨ ਹਾਂ, ਆਪਣੇ ਆਪ ਨੂੰ ਵਾਰ ਦਿੱਤਾ ਹੈ, ਸਦਕੇ ਕਰ ਸਦਾ ਸਦਾ ਲਈ ਕੁਰਬਾਨ ਜਾਂਦਾ ਹਾਂ।
ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ।
ਆਪ ਨੂੰ ਪਤਾ ਪੁਰਸ਼ ਹੋਣ ਤੇ ਕਹਿੰਦੇ ਆ ਮਿੱਤਰ ਨੇ, ਬੀਬੀਆਂ ਕਹਿ ਦਿੰਦੀਆਂ ਨੇ ਸਹੇਲੀਆਂ, ਪਰ ਭਗਤੀ ਭਾਵ ਵਿੱਚ ਐਸਾ ਸਤਿਗੁਰਾਂ ਨੇ ਕਿਹਾ ਇਸ ਤੇ ਜਿੰਨੇ ਵੀ ਬੈਠੇ ਹੋ ਸਾਰੇ ਇਸਤਰੀਆਂ, ਇੱਕ ਪੰਕਤੀ ਸੁਣੋ। ਇਹ ਅਸਲ ਵਿੱਚ ਚਿੱਤ ਦੀ ਦਸ਼ਾ ਹੈ, ਸਰੀਰਾਂ ਦੀ ਗੱਲ ਨਹੀਂ ਹੈ ਇੱਥੇ। ਇਸ ਜੱਗ ਮੈਂ ਪੁਰਖ ਏਕ ਹੈ, ਪੁਰਖ ਤੇ ਇੱਕ ਹੈ ਪਰਮਾਤਮਾ, ਅਤੇ ਬਾਕੀ ਹੋਰ ਸਗਲੀ ਨਾਰ ਸਭਾ ਸਭ ਇਸਤਰੀਆਂ। ਸਭ ਕੁੱਟ ਭੋਗਵੇ ਅਲਿਪਤ ਰਹੇ ਅਲੱਖਣਾ ਲਖਣਾ ਜਾ। ਇਸ ਦਾ ਕਾਰਨ ਹੈ ਬੰਦੇ ਦਾ ਚਿੱਤ ਹੈ ਸੰਘਰਸ਼ ਦਾ, ਬੰਦੇ 'ਚ ਹੰਕਾਰ ਪ੍ਰਧਾਨ ਹੈ ਪਰ ਇਸਤਰੀ 'ਚ ਪ੍ਰੇਮ ਪ੍ਰਧਾਨ ਹੈ। ਗੁਰੂ ਸਾਹਿਬ ਨੇ ਕਿਹਾ ਰੱਬ ਤੱਕ ਪਹੁੰਚਣ ਲਈ ਇਸਤਰੀ ਚਿੱਤ ਹੋਵੇ। ਤੁਸੀਂ ਬਹੁਤ ਸਾਰੇ ਸ਼ਬਦ ਐਸੇ ਪੜ੍ਹੋਗੇ ਇੰਝ ਜਾਪਦਾ ਕਿਸੇ ਬੀਬੀ ਦੇ ਉਚਾਰਨ ਕੀਤੇ ਹੋਣ, ਮਿਲ ਮੇਰੇ ਪ੍ਰੀਤਮਾ ਜੀਓ, ਉਹ ਤੁਧ ਬਿਨ ਖਰੀ ਨਿਮਾਣੀ, ਨੀਂਦ ਨਾ ਆਵੇ ਜੀਓ, ਭਾਵੇ ਪੰਨ ਨਾ ਪਾਣੀ। ਇੱਥੇ ਕਹਿ ਦਿੱਤਾ ਸਾਰੇ ਗੁਰਮੁਖ ਸਖੀ ਸਹੇਲੀਆਂ, ਜੋ ਗੁਰਮੁਖ ਨੇ ਸਾਰੀਆਂ ਸਖੀਆਂ ਨੇ, ਇਹ ਸਹੇਲੀਆਂ ਨੇ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ, ਪਰਮਾਤਮਾ ਨੂੰ ਭਾਈਆਂ ਨੇ, ਨੰਕਾਰ ਨੂੰ ਇਹ ਕਬੂਲ ਹੋਈਆਂ, ਇਹ ਸਤਸੰਗੀ ਜਿੰਨੇ ਬੈਠੇ ਰੱਬ ਨੂੰ ਕਬੂਲ ਹੋਏ ਹਨ। ਹਾਂਜੀ,
ਹਰ ਦਰਗਹਿ ਪੈਨਾਈਆਂ ਹਰ ਆਪ ਗੱਲ ਲਾਈਆਂ।
ਸਤਸੰਗੀ ਜੀਵ ਇਸਤਰੀਆਂ ਦਰਗਾਹ ਵਿੱਚ ਪਰਮਾਤਮਾ ਨੇ ਸਿਰੋਂ ਪਾਉ ਦਿੱਤੇ। ਪੈਨਾਈਆਂ ਦਾ ਅਰਥ ਹੁੰਦਾ ਸਿਰ ਤੋਂ ਪੈਰਾਂ ਤੱਕ ਕੱਜ ਦੇਣਾ, ਸਿਰੋਂ ਪਾਉ ਦਿੱਤੇ ਪਰਮਾਤਮਾ ਨੂੰ ਆਪ ਉਹਨਾਂ ਨੇ ਗੱਲ ਨਾਲ ਲਾਉਣ ਦਾ ਅਰਥ ਕੀ ਹੈ, ਕਬੂਲ ਕਰ ਲੈਣਾ। ਜਿਵੇਂ ਕੰਠ ਲਾਏ ਅਵਗਣ ਸਭ ਮੇਟਾ ਦਿਆਲ ਪੁਰਖ ਬਖਸੰਦ, ਉਹਨਾਂ ਨੂੰ ਕਬੂਲ ਕਰ ਲਿਆ। ਹਾਂਜੀ,
ਜੋ ਗੁਰਮੁਖ ਨਾਮ ਧਿਆਏਂਦੇ ਤਿੰਨ ਦਰਸ਼ਨ ਦੀਜਾ। ਇਹ
ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਜਿਹੜੇ ਗੁਰੂ ਦੀ ਸ਼ਰਨ ਪੈ ਕੇ ਨਾਮ ਧਿਆਉਂਦੇ ਨੇ ਮੈਨੂੰ ਉਹਨਾਂ ਦੇ ਦਰਸ਼ਨ ਕਰਾ। ਭਗਤਾਂ ਨੇ ਇੱਕ ਬਚਨ ਕਿਹਾ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ, ਖਾਲਸਾ ਜੀ ਇੱਕ ਪਾਸਿਓਂ ਖੂਨੀ ਹਾਥੀ ਆਉਂਦਾ ਹੋਵੇ, ਮੌਤ ਦਾ ਖਦਸ਼ਾ ਹੋਵੇ ਕਿ ਮਾਰ ਦੇਵੇ, ਇੱਕ ਪਾਸਿਓਂ ਖੂਨੀ ਹਾਥੀ ਇੱਕ ਪਾਸਿਓਂ ਮਸੰਦ ਆਉਂਦਾ ਹੋਵੇ, ਖੂਨੀ ਹਾਥੀ ਵੱਲ ਤੁਰ ਜਾਣਾ, ਮਸੰਦ ਵੱਲ ਨਾ ਜਾਣਾ, ਬੇਮੁੱਖ ਹੈ ਤੁਹਾਡੀ ਵੀ ਸ਼ਰਧਾ ਤੋੜ ਦੇਵੇਗਾ। ਤਾਂ ਹੀ ਕਿਹਾ ਸੀ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇਗਾ ਹੈ ਨਾ ਗੁਰਾ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੇ ਹਾਂ। ਦਾਤਾ ਕਿਰਪਾ ਕਰ, ਉਹਨਾਂ ਦੇ ਦਰਸ਼ਨ ਮੈਨੂੰ ਦੇ, ਦਰਸ਼ਨ ਕਰਾ ਜੋ ਗੁਰੂ ਦੀ ਸ਼ਰਨ ਪੈ ਕੇ ਨਾਮ ਧਿਆਉਂਦੇ ਹਨ।
ਹਮ ਤਿਨਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ।
ਅਸੀਂ ਉਹਨਾਂ ਦੇ ਚਰਨ ਧੋਂਦੇ, ਮੈਂ ਤੇ ਵਾਰ ਵਾਰ ਲਾ ਲਾ ਕੇ ਪਾਣੀ ਧੂੜ ਘੋਲ ਖੋਲ ਕੇ ਉਹ ਮੈਂ ਪੀ ਲਵਾਂ, ਉਹ ਪੀਣੀ ਚਾਹੀਦੀ ਹੈ। ਇੱਕ ਸ਼ਰਧਾ ਦੀ ਇੰਤਹਾ ਹੈ, ਇੰਨਾ ਸਤਿਕਾਰ ਦਿੱਤਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਹਨ। ਹਾਂਜੀ,
ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ।
ਪਾਨ ਦੀ ਗੱਲ ਆ ਗਈ ਵਿੱਚ,
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਇਆ, ਹੋਰਨਾਂ ਥਾਵਾਂ 'ਤੇ ਵੀ ਆਇਆ। ਬੈਠ ਸਿੰਘ ਘਰ ਪਾਣ ਲਗਾਵੈ, ਘੀਸ ਗਲੌਰੇ ਲਿਆਵੈ, ਘਰ ਘਰ ਮੁਸਰੀ ਮੰਗਲ ਗਾਵੈ, ਕਛੂਆ ਸੰਖ ਵਜਾਵੈ। ਹੋਰਨਾਂ ਥਾਵਾਂ 'ਤੇ ਵੀ ਕਿਹਾ, ਪਾਨਾ ਵਾੜੇ ਹੋਏ ਘਰ, ਖਰ ਸਾਰ ਨਾ ਜਾਣਾ, ਰਸੀਆ ਹੋਵੇ ਮਸਕਾ ਤਾਂ ਫੂਲ ਪਛਾਣਾ। ਪਾਣ ਦਾ ਇੰਨਾ ਪ੍ਰਭਾਵ ਸੀ ਕਿ ਬਰਾਤ ਕੋਈ ਵੀ ਹੋਵੇ ਜਾਂਦਿਆਂ ਪਾਣ ਦੇਣਾ, ਕਿਸੇ ਦੇ ਘਰ ਜਾਓ ਪਾਣ ਦੇਣਾ। ਪੰਜਾਬ ਵਿੱਚ ਇਹਦਾ ਪ੍ਰਭਾਵ ਹੁਣ ਘਟਿਆ, ਉਸ ਵੇਲੇ ਹੈ ਸੀ। ਤੰਬਾਕੂ ਵੀ ਇਹਦੇ 'ਚ ਪਾਇਆ ਜਾਂਦਾ ਸੀ। ਪਾਣ ਖਾਣ ਵਾਲਿਆਂ ਦਾ ਮੂੰਹ ਮੈਂ ਵੇਖਿਆ ਭਰਿਆ ਪਿਆ ਅਤੇ ਇੱਕ ਹੱਥ ਵਿੱਚ ਫੇਰ ਫੜਿਆ ਪਿਆ। ਪਾਣ ਸੁਪਾਰੀ ਖਤੀਆਂ ਮੁੱਖ ਬੇੜੀਆਂ ਲਾਈਆਂ, ਪਾਨਾਂ ਦੀ ਬੇੜੀ, ਬੀੜੀ ਦਾ ਅਰਥ ਬੰਨਣਾ ਵੀ ਆ, ਪਾਨ ਨੂੰ ਬੰਨਿਆ। ਰਾਜੇ ਮਹਾਰਾਜਿਆਂ ਦੇ ਦਰਬਾਰਾਂ 'ਚ ਕਹਿੰਦੇ ਨੇ ਪਾਣ ਬੀੜਾ ਤਲਵਾਰ ਰੱਖ ਦਿੱਤੀ ਵੀ ਚੁੱਕੇ, ਸੈਦ ਖਾਨ ਨੇ ਚੁੱਕ ਲਿਆ ਸੀ, ਪਾਣ ਚਬਾ ਲਿਆ। ਮੈਂ ਗੁਰੂ ਗ੍ਰੰਥ ਸਿੰਘ ਨੂੰ ਇੰਝ ਚਬਾ ਜਾਵਾਂਗਾ ਜਿਵੇਂ ਪਾਣ ਚਬਾ ਆਇਆ, ਮੈਂ ਫੜ ਕੇ ਲਿਆਵਾਂਗਾ। ਮੈਂ ਵੇਖਿਆ ਕੋਈ ਬਾਹਰਲੇ ਸੂਬਿਆਂ 'ਚ ਜੋ ਸਟੇਸ਼ਨਾਂ ਦਾ ਹਾਲ, ਥੁੱਕ ਥੁੱਕ ਕੇ ਐਡੇ ਗੰਦੇ ਕੀਤੇ ਨੇ, ਖਲੋਣਾ ਉੱਥੇ ਬੜਾ ਮੁਸ਼ਕਲ। ਔਰ ਇਹ ਸਮਝਿਆ ਜਾਂਦਾ ਸੀ ਬੜੀ ਅਮੀਰੀ ਹੈ। ਪਾਣ ਅਤੇ ਸੁਪਾਰੀ ਜੋ ਖਾ ਰਹੇ ਨੇ ਅਤੇ ਮੂੰਹ ਵਿੱਚ ਵੀ ਗਲੋਰੀਆਂ, ਉਹ ਪਾਨਾਂ ਦੀਆਂ ਲਾਈਆਂ ਹੋਈਆਂ ਹਨ।
ਹਾਂਜੀ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ।
ਐਸੀਆਂ ਜੀਵ ਇਸਤਰੀਆਂ ਨੂੰ ਜਿਹਨਾਂ ਨੂੰ ਰੱਬ ਕਦੀ ਯਾਦ ਨਹੀਂ ਆ, ਭਾਵ ਦੁਨੀਆਂ ਦੇ ਖਾਣ ਪੀਣ ਵਿੱਚ ਹੀ ਮਸਤ ਹੈ, ਜਮ ਨੇ ਉਹਨਾਂ ਨੂੰ ਪਕੜ ਕੇ ਅੱਗੇ ਲਾ ਲਿਆ ਹੁੰਦਾ ਹੈ।
ਜਿਨ ਹਰ ਨਾਮਾ ਹਰ ਚੇਤਿਆ, ਹਿਰਦੈ ਔਰ ਧਾਰੇ।
ਜਿਹਨਾਂ ਪਰਮਾਤਮਾ ਦਾ ਨਾਮ ਚੇਤਿਆ, ਹਿਰਦੇ ਵਿੱਚ ਉਸ ਨੂੰ ਧਾਰਨ ਕੀਤਾ ਹੈ।
ਤਿੰਨ ਜਮ ਨੇੜ ਨਾ ਆਵਈ, ਗੁਰਸਿੱਖ ਗੁਰ ਪਿਆਰੇ।
ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਨੇ, ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦਾ।
ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੈ।
ਪਰਮਾਤਮਾ ਦਾ ਨਾਮ ਇੱਕ ਬਹੁਤ ਵੱਡਾ ਖਜ਼ਾਨਾ ਹੈ, ਪਰ ਕੋਈ ਗੁਰਮੁਖ ਇਸ ਨੂੰ ਜਾਣਦਾ? ਆਮ ਬੰਦੇ ਦੇ ਧਿਆਨ 'ਚ ਸੁਣ ਲੈਂਦੇ ਹਾਂ, ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਮੈ ਕਾ ਬਸਰਾਂ। ਪਰ ਇੱਕ ਪਾਸੇ ਧਨ ਹੋਵੇ, ਇੱਕ ਪਾਸੇ ਨਾਮ ਦੀ ਗੱਲ ਕਰੀਏ, ਬੰਦਾ ਧਨ ਨੂੰ ਚੁਣਦਾ। ਨਾਮ ਖਜ਼ਾਨਾ, ਅਤੇ ਜਿਸ 'ਤੇ ਗੁਰੂ ਦੀ ਕਿਰਪਾ ਹੋਵੇ ਉਹ ਇਸ ਗੱਲ ਨੂੰ ਕੋਈ ਵਿਰਲਾ ਹੀ ਜਾਣਦਾ ਹੈ।
ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆਂ ਮਾਣੈ।
ਸਾਹਿਬ ਕਹਿੰਦੇ ਨੇ ਗੁਰੂ ਜਿਨ੍ਹਾਂ ਨੂੰ ਭੇਟਿਆ, ਮੇਲ ਹੋਇਆ, ਉਹ ਹੀ ਆਤਮਕ ਆਨੰਦ ਮਾਣਦੇ ਹਨ। ਇੱਥੇ ਰੰਗ ਰਲੀਆਂ ਦਾ ਅਰਥ ਹੈ ਉਸ ਪਿਆਰੇ ਨਾਲ ਜੁੜਨਾ, ਸੁਰਤ ਸ਼ਬਦ ਦਾ ਮੇਲ ਹੋਣਾ, ਰਜਾ ਪਾਣੇ ਵਿੱਚ ਰਹਿ ਕੇ ਉਸ ਦੀ ਪ੍ਰਸੰਨਤਾ ਪ੍ਰਾਪਤ ਕਰਨੀ।
ਹਾਂਜੀ, ਸਤਿਗੁਰ ਦਾਤਾ ਆਖੀਐ, ਤੁਸ ਕਰੇ ਪਸਾਓ।
ਦਾਤੇ ਤਾਂ ਬਹੁਤ ਨੇ, ਲੇਕਿਨ ਸਤਿਗੁਰੂ ਸਭ ਤੋਂ ਵੱਡਾ ਦਾਤਾ ਕਿਹਾ ਜਾਂਦਾ, ਤਰੁੱਟ ਕੇ ਕਿਰਪਾ ਕਰਦਾ। ਪਸਾਓ ਔਰ ਬਹੁ ਅਰਥਕ ਸ਼ਬਦ ਆ, ਜੇ ਪਸਾਰਾ ਕੀਤਾ, ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ ਆਓ। ਪਸਾਓ ਦੇ ਇੱਥੇ ਅਰਥ ਹੈ ਪ੍ਰਸੰਨਤਾ, ਤੁਰਟ ਕੇ ਬੜੀ ਕਿਰਪਾ ਕਰਦਾ ਹੈ।
ਹਾਂ, ਗੁਰ ਵਿਟੋਂ ਸਦ ਵਾਰਿਆ, ਜਿਨ ਦਿੱਤੜਾ ਨਾਉ।
ਗੁਰੂ ਤੋਂ ਮੈਂ ਸਦਾ ਲਈ ਕੁਰਬਾਨ ਹਾਂ, ਜਿਸ ਨੇ ਨਾਮ ਦੀ ਦਾਤ ਦਿੱਤੀ ਹੈ।
ਸੋ ਧੰਨ ਗੁਰੂ ਸਾਹਿਬ ਆਸ ਹੈ, ਹਰ ਦੇ ਸੁਨੇਹਾ।
ਇਸ ਬਚਨ ਵੱਲ ਜ਼ਰਾ ਧਿਆਨ ਦੇਣਾ, ਪਿਆਰਾ ਕੋਈ ਵਿਛੜਿਆ ਹੋਵੇ ਨਾ, ਉਹਦਾ ਸੁਨੇਹਾ ਕੋਈ ਦੇਣ ਵਾਲਾ ਹੋਵੇ। ਮਾਤਾਵਾਂ ਅਨਪੜ੍ਹ ਹੁੰਦੀਆਂ ਸਨ, ਬੱਚਾ ਫੌਜ ਵਿੱਚ ਆਉਣਾ, ਮਹੀਨੇ ਪਿੱਛੋਂ ਚਿੱਠੀ ਆਉਣੀ, ਉਹ ਵਾਰ ਵਾਰ ਪੜ੍ਹਾਉਣੀ। ਚਿੱਠੀ ਤਾਂ ਹੁਣ ਕਾਗਜ਼ ਹੈ, ਪਰ ਉਸ ਵਿੱਚ ਪੁੱਤਰ ਦਾ ਸੁਨੇਹਾ ਹੈ। ਅਸੀਂ ਵੀ ਵਿਛੜੇ ਹਾਂ ਅਤੇ ਰੱਬ ਦਾ ਸੁਨੇਹਾ ਸਾਨੂੰ ਦਿੰਦਾ ਗੁਰੂ। ਇਹ ਜਿੰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਸਾਰੇ ਰੱਬ ਦੇ ਸੁਨੇਹੇ ਨੇ ਕਿ ਤੁਹਾਨੂੰ ਉਸਨੇ ਕੀ ਆਖਿਆ ਹੈ, ਕੀ ਆ। ਸੋ ਧੰਨ ਗੁਰੂ ਸ਼ਾਬਾਸ ਹੈ, ਉਸ ਗੁਰੂ ਨੂੰ ਸ਼ਾਬਾਸ, ਹਰ ਦੇ ਸੁਨੇਹਾ। ਇੰਝ ਸੁਣਿਆ ਕਰੋ ਜਿਵੇਂ ਕੋਈ ਪਿਤਾ ਦਾ ਸੁਨੇਹਾ ਦੇ ਰਿਹਾ ਅਤੇ ਧਿਆਨ ਦਿੰਦੇ ਹੋ, ਭੈਣ ਦਾ ਸੁਨੇਹਾ ਦੇ ਰਿਹਾ, ਵੀਰ ਦਾ ਸੁਨੇਹਾ ਦੇ ਰਿਹਾ, ਰੱਬ ਦਾ ਸੁਨੇਹਾ। ਸੋ ਧੰਨ ਗੁਰੂ ਸ਼ਾਬਾਸ ਹੈ,
ਹਰ ਦੇਹ ਸੁਨੇਹ ਰੱਬ ਦਾ ਸੰਦੇਸ਼ਾ ਸਾਨੂੰ ਦਿੰਦਾ ਹੈ।
ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
ਗੁਰੂ ਦੀ ਰਸਨਾ ਜਦੋਂ ਰੱਬ ਦਾ ਸੁਨੇਹਾ ਦਿੰਦੀ ਹੈ, ਗੁਰੂ ਮੇਰੇ ਵੱਲ ਵੇਖਦੇ ਨੇ, ਮੈਂ ਵਿਗਸ ਗਿਆ, ਪ੍ਰਸੰਨ ਹੋ ਗਿਆ, ਗੁਰੂ ਦੀ ਦੇਹ ਵੀ ਮੈਨੂੰ ਸੁੰਦਰ ਲੱਗਦੀ ਮੁਖਾਰਵਿੰਦ। ਜਦੋਂ ਰੱਬ ਦਾ ਸੁਨੇਹਾ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰਨਾਮ ਸੁਹਾਵੀ, ਇਹ ਗੁਰੂ ਦਿੰਦੇ ਨੇ ਸੁਨੇਹਾ। ਤਨ ਹੈ ਗੁਰੂ ਦਾ ਮੁਖਾਰਵਿੰਦ, ਤਨ ਹੈ ਗੁਰੂ ਦਾ ਸਰੀਰ।
ਗੁਰ ਰਸਨਾ ਅੰਮ੍ਰਿਤ ਬੋਲਦੀ ਹਰਨਾਮ ਸੁਹਾਵੀ।
ਗੁਰੂ ਦੀ ਰਸਨਾ ਬੜੀ ਸੁੰਦਰ ਹੋ ਗਈ, ਨਾਮ ਰਾਹੀਂ ਸੋਹਣੀ ਹੋ ਗਈ। ਗੁਰੂ ਦੀ ਰਸਨਾ ਜੋ ਬੋਲਦੀ ਆ, ਆਮ ਬੰਦਾ ਬੋਲਦਾ ਨੰਦਾ ਚੁਗਲੀ ਊਲ ਜਲੂਲ, ਵੈਸੇ ਤੇ ਉਹ ਜ਼ੁਬਾਨ ਲੱਭਣੀ ਮੁਸ਼ਕਲ ਹੈ ਜਿਹੜੀ ਝੂਠ ਨਾ ਬੋਲਦੀ ਹੋਵੇ, ਨਿੰਦਾ ਨਾ ਕਰਦੀ ਹੋਵੇ, ਕੌੜਾ ਨਾ ਬੋਲਦੀ ਹੋਵੇ। ਪਰ ਗੁਰੂ ਦੀ ਰਸਨਾ ਅੰਮ੍ਰਿਤ ਬੋਲਦੀ ਹੈ, ਨਾਮ ਰਾਹੀਂ ਸੁੰਦਰ ਹੋ ਗਈ ਹੈ।
ਹਾਂਜੀ, ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਜਿੰਨਾ ਗੁਰੂ ਦੀ ਸ਼ਰਨ ਪੈ ਕੇ ਇਹ ਗੱਲ ਗੁਰੂ ਦੀ ਮੰਨ ਲਈ, ਉਹਨਾਂ ਦੀ ਸਾਰੀ ਭੁੱਖ ਉਤਰ ਜਾਂਦੀ ਹੈ।
ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ।
ਰੱਬ ਦਾ ਮਾਰਗ ਆਖਿਆ ਤੇ ਜਾਂਦਾ, ਇਹ ਰੱਬ ਦਾ ਰਾਹ ਹੈ, ਪਰ ਸਵਾਲ ਹੈ ਕਿ ਤੁਰੀਏ ਕਿਵੇਂ। ਕੋਈ ਸਿਆਣਿਆਂ ਦੀ ਮੱਤ ਹੈ ਭਾਈ, ਸਿਆਣਾ ਬੰਦਾ ਜਦੋਂ ਕੋਈ ਗੱਲ ਕਰੇ ਨਾ, ਉਹਨੂੰ ਸੁਣ ਲਓ, ਉਹਨੂੰ ਮੰਨ ਲਓ, ਪਰ ਇੱਥੇ ਪੂਰੀ ਨਹੀਂ ਹੋਣੀ। ਗੁਰੂ ਹੋਰ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਸੁਣ ਲਓ, ਮੰਨ ਲਓ, ਮੰਨ ਕੇ ਬਹਿ ਨਾ ਜਾਇਓ, ਫਿਰ ਤੁਰੋ। ਸਿਆਣਾ ਕਹਿੰਦਾ ਉਸ ਨੂੰ ਸੁਣੋ, ਅਤੇ ਸੁਣ ਕੇ ਜਿਸ ਗੁਰੂ ਜੋ ਕਹਿੰਦੇ ਨੇ ਉਸ ਪਾਸੇ ਤੁਰੋ। ਸਤਿਗੁਰੂ ਜੋ ਕਹਿੰਦੇ ਨੇ ਗੁਰਸਿੱਖ ਮੇਰ ਚਲੋ ਗੁਰ ਚਾਲੇ, ਜੋ ਗੁਰ ਕਹੇ ਸੋਈ ਫਲ ਮਾਨੋ, ਹਰ ਹਰ ਕਥਾ ਨਿਰਾਲੇ। ਗੁਰੂ ਮਾਰਗ ਦੱਸਦੇ ਨੇ, ਜਿਨ੍ਹਾਂ ਸਿੱਖਾਂ ਨੇ ਸੁਣਿਆ, ਸੁਣ ਕੇ ਮੰਨਿਆ, ਉਹਨਾਂ ਦੀ ਸਾਰੀ ਤ੍ਰਿਸ਼ਨਾ ਦੀ ਭੁੱਖ ਮੁੱਕ ਜਾਂਦੀ ਹੈ।
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ।
ਕਹਿੰਦੇ ਨੇ ਪਰਮਾਤਮਾ ਤੇਰਾ ਨਾਮ, ਇਹ ਨਾਮ ਹੀ ਜੀਵਨ ਵਿੱਚ ਸਫ਼ਰ ਖਰਚਾ। ਕਹਿੰਦੇ ਨੇ ਅੱਗੇ ਜਾਣਾ, ਇਕੱਲੇ ਜਾਣਾ, ਜਹਾਂ ਪੰਥ ਤੇਰਾ ਕੋਣ ਅਸਜਾਣੂ, ਹਰ ਕਾ ਨਾਮ ਤੇ ਨਾਲ ਪਛਾਣ, ਉੱਥੇ ਤੋਸ਼ਾ ਕਿਹੜਾ ਹੋਵੇਗਾ। ਖਰਚ ਲੈ ਜਾਓ, ਇਹ ਖਰਚ ਨਾਲ ਜਾਏਗਾ। ਤੋਸ਼ਾ ਹਰ ਕਾ ਨਾਮ ਲੈ, ਤੇਰੇ ਕੁਲ੍ਹੇ ਨਾ ਲਾਗੇ ਗਾਲ ਜੀਓ। ਪਰਮਾਤਮਾ ਦਾ ਨਾਮ ਹੀ ਖਰਚ ਹੋਵੇਗਾ, ਇਹ ਲੈ ਕੇ ਜਾਣਾ ਚਾਹੀਦਾ ਹੈ।
ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੱਧ ਦਾਣੇ।
ਜਿਨ੍ਹਾਂ ਗੁਰੂ ਦੀ ਸ਼ਰਨ ਪੈ ਕੇ ਹਰੀ ਨੂੰ ਆਰਾਧਿਆ, ਉਹਨੇ ਅਸਲ ਸ਼ਾਹ ਸ਼ਾਹੂਕਾਰ ਉਹ ਵੱਡੇ ਦਾਨੇ ਨੇ, ਸਿਆਣੇ ਹਨ, ਸਮਝਦਾਰ ਹਨ।
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
ਜੀ ਸਤਿਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਤਨ ਨੇ ਜਿਹੜੇ ਗੁਰੂ ਦਾ ਬਚਨ ਸੁਣ ਕੇ, ਗੁਰੂ ਦੇ ਬਚਨਾਂ ਰਾਹੀਂ ਪਰਮਾਤਮਾ ਵਿੱਚ ਸਮਾ ਜਾਂਦੇ। ਵੈਸੇ ਸਮਾ ਜਾਣਾ ਸ਼ਬਦ ਬੜਾ ਖਤਰਨਾਕ ਸਾਨੂੰ ਜਾਪਦਾ। ਕਹਿੰਦੇ ਸਮਾ ਜਾਣ ਦਾ ਅਰਥ ਸ਼ਾਇਦ ਮਰ ਜਾਣਾ, ਸਮਾ ਗਿਆ ਨਹੀਂ, ਜਿਉਂਦੇ ਰਹਾਂਗੇ, ਵਧੀਆ ਜੀਵਨ ਜੀਵਾਂਗੇ ਆਨੰਦ ਨਾਲ। ਔਰ ਗੁਰੂ 'ਚ ਕੋਈ ਲੀਨ ਹੋ ਕੇ ਦੱਸੋ, ਇਹ ਕੰਮ ਹੈ ਹੀ ਜਿਉਂਦਿਆਂ ਦਾ, ਇਹ ਮਰਿਆਂ ਦਾ ਨਹੀਂ। ਅਸਲ 'ਚ ਐਸਾ ਵੇਖਿਆ ਕਿ ਗੁਰੂ ਕਹਿੰਦੇ ਕੁਛ ਨੇ ਅਤੇ ਬੰਦਾ ਸਮਝਦਾ ਕੁਛ ਆ। ਉਸ ਦੇਰ ਦੀ ਇੱਕ ਗੱਲ ਯਾਦ ਆਈ, ਸਮਾਪਤੀ ਵਾਲੇ ਪਾਸੇ ਆਵਾਂ। ਨਸ਼ਿਆਂ ਦਾ ਬੜਾ ਬੋਲ ਬਲ ਹੈ ਕਿ ਇੱਕ ਸੱਜਣ ਉਹ ਆਏ, ਬੜੇ ਢੰਗ ਨਾਲ ਸਮਝਾ, ਇੱਕ ਟੇਬਲ 'ਤੇ ਦੋ ਗਲਾਸ ਰੱਖ ਲੈ, ਇੱਕ ਕੀੜਾ ਉਹਨੇ ਜਿਉਂਦਾ ਕੱਢਿਆ ਅਤੇ ਕੱਢ ਕੇ ਨਾ ਗਲਾਸ ਪਾ ਕੇ ਕਹਿਣ ਲੱਗਾ ਜਿਉਂਦਾ। ਸ਼ਰਾਬੀਆਂ ਨੂੰ ਇਕੱਠੇ ਕੀਤਾ ਸੀ ਸਮਝਾਉਣ, ਕਹਿਣ ਲੱਗੇ ਜੀ ਜਿਉਂਦਾ, ਪਾਣੀ ਪਾਇਆ ਉਹ ਤਰਨ ਲੱਗ ਪਿਆ, ਫਿਰ ਕੱਢਿਆ ਕਹਿਣ ਲੱਗਾ ਮਰਿਆ ਨਹੀਂ, ਕਹਿਣ ਲੱਗੇ ਨਹੀਂ। ਉਹਨੇ ਕੱਢਿਆ ਦੂਸਰੇ ਗਲਾਸ 'ਚ ਪਾਇਆ, ਉੱਤੋਂ ਸ਼ਰਾਬ ਪਾਈ, ਉਹ ਪਾਉਂਦਿਆਂ ਕੀੜਾ ਮਰ ਗਿਆ। ਕਹਿਣ ਲੱਗਾ ਮਰ ਗਿਆ, ਕਹਿਣ ਲੱਗੇ ਮਰ ਗਿਆ। ਕਹਿਣ ਲੱਗੇ ਏਡੀ ਖਤਰਨਾਕ ਹੈ, ਪਰ ਸਾਹਮਣੇ ਬੈਠਾ ਕਹਿਣ ਲੱਗਾ ਓਏ ਗੱਲ ਸੁਣ, ਬੜੀ ਵਧੀਆ, ਪੇਟ ਦੇ ਕੀੜੇ ਸਾਰੇ ਮਰ ਜਾਣਗੇ ਇਹਦੇ ਨਾਲ, ਇਹ ਜ਼ਰੂਰ ਪੀਣੀ ਚਾਹੀਦੀ। ਉਹਨੇ ਸਮਝਾਇਆ ਸੀ ਵੀ ਕੀੜਾ ਹੀ ਮਰ ਗਿਆ ਅਤੇ ਤੁਹਾਡਾ ਕੀ ਰਹੇਗਾ। ਉਹ ਕਹਿਣ ਲੱਗਾ ਪੇਟ ਦੇ ਕੀੜੇ ਮਰ ਜਾਣਗੇ, ਪੀਣੀ ਚਾਹੀਦੀ ਹੈ। ਗੁਰੂ ਨੇ ਤਾਂ ਸਮਝਾਇਆ ਸੀ ਕੁਛ ਹੋਰ, ਗੁਰੂ ਨੇ ਜੋ ਸਮਝਾਇਆ ਸੀ ਨਾ, ਉਹਨਾਂ ਨੇ ਕਿਹਾ ਗੁਰੂ ਦੇ ਬਚਨਾਂ ਰਾਹੀਂ ਸਮਾ ਜਾਓਗੇ, ਰੱਬ ਹੋ ਜਾਓਗੇ, ਗੁਰੂ ਦਾ ਰੂਪ ਸਮਝਿਆ ਸ਼ਾਇਦ ਜੋਤੀ ਜੋਤ ਸਮਾ ਜਾਵਾਂਗੇ, ਮਰੀ ਜਾਵਾਂਗੇ, ਨਹੀਂ ਮਰਦੇ ਨਹੀਂ, ਗੁਰੂ ਸ਼ਬਦ ਦੁਆਰਾ ਮਰ ਕੇ ਸਦਾ ਵਾਸਤੇ ਜ਼ਿੰਦੇ ਹੋ ਜਾਵਾਂਗੇ, ਸ਼ਬਦ ਮਰੋ ਫਿਰ ਜੀਵੋ ਸਦਹੇ, ਤਾਂ ਫਿਰ ਮਰਨ ਨਾ ਹੋਏ, ਫਿਰ ਮਰਨ ਨਹੀਂ ਹੋਵੇਗਾ। ਹਾਂਜੀ,
ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ,
ਆਖਰੀ ਪੰਕਤੀਆਂ ਆ ਗਈਆਂ। ਠਾਕੁਰ ਦਾ ਅਰਥ ਹੁੰਦਾ ਮਾਲਕ, ਤੂੰ ਠਾਕੁਰ ਤੂੰ ਸਾਹਿਬੋ ਤੂੰ ਮੇਰਾ ਸਾਹਿਬ ਹੈ, ਮਾਲਕ ਹੈ, ਤੂੰ ਹੈ ਮੇਰਾ ਮੀਰਾ। ਮੀਰਾ ਦਾ ਅਰਥ ਹੁੰਦਾ ਬਾਦਸ਼ਾਹ, ਤੂੰ ਮੇਰਾ ਬਾਦਸ਼ਾਹ ਹੈ, ਤੂੰ ਮੇਰਾ ਸ਼ਹਿਨਸ਼ਾਹ ਹੈ, ਤੂੰ ਮੇਰਾ ਮਾਲਕ ਹੈ। ਹਾਂਜੀ,
ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ,
ਤੂੰ ਗੁਣਾਂ ਦਾ ਸਾਗਰ ਹੈ, ਗਹਿਰਾ ਸਾਗਰ ਹੈ, ਤੇਰੀ ਬੰਦਗੀ ਤਾਂ ਹੀ ਹੋ ਸਕਦੀ ਹੈ ਜੇ ਤੂੰ ਭਾ ਤੈਨੂੰ ਭਾਵੇ, ਸ਼ੇਖ ਫਰੀਦ ਖੈਰ ਦੀਜੇ ਬੰਦਗੀ ਜੇ ਤੈਨੂੰ ਭਾਵੇ, ਆਪ ਜਪਾਏ ਜਪੈ ਸੋ ਨਾਮ, ਤੂੰ ਕਿਰਪਾ ਕਰੇ ਤਾਂ ਤੇਰੀ ਬੰਦਗੀ ਹੁੰਦੀ ਹੈ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ,
ਇਹ ਗੱਲ ਬੜੀ ਸਮਝਣ ਵਾਲੀ, ਆਪ ਇੱਕ ਰੰਗ ਵਿੱਚ ਭਾਵ ਨਿਰਗੁਣ ਸਰੂਪ, ਜਿੱਥੇ ਇਕੱਲਾ ਅਰਬਦ ਨਰਬਦ ਧੁੰਦੂ ਕਾਰਾ, ਤਰਨ ਨਾ ਗਗਣਾ ਹੁਕਮੇ ਉਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ, ਆਪੇ ਹਰ ਇੱਕ ਰੰਗ ਹੈ, ਉਹ ਨਿਰਗੁਣ ਸਰੂਪ ਇਕੱਲਾ ਆਪ ਹੈ, ਆਪੇ ਬਹੁ ਰੰਗੇ, ਪਰ ਆਪ ਸਰਗੁਣ ਹੋ ਕੇ ਹੋ ਗਿਆ, ਹੁਣ ਜਿੰਨੇ ਬੈਠੇ ਹੋ ਇੱਕ ਨਾਲ ਦੂਸਰੇ ਦਾ ਚਿਹਰਾ ਨਹੀਂ ਰਲਦਾ, ਇਹ ਅਨੇਕਾਂ ਰੰਗ ਉਸ ਦੇ ਆਪੇ ਭਾਂਡੇ ਸਾਜੀਆਂ ਵੱਖ ਵੱਖ ਭਾਂਡੇ, ਫਿੰਗਰ ਪ੍ਰਿੰਟ ਤੁਹਾਡੇ ਵੱਖ ਵੱਖ, ਆਈ ਪ੍ਰਿੰਟ ਜਿਹੜੇ ਨੇ ਉਹ ਵੱਖ ਵੱਖ, ਅੰਗੂਠਾ ਕਿਉਂ ਲਾ ਦਿੰਦੇ ਨੇ ਪਛਾਣਿਆ ਜਾਂਦਾ, ਇੱਕ ਵਰਗੇ ਨਿਸ਼ਾਨ ਦੂਸਰੇ ਦੇ ਨਹੀਂ, ਹਰ ਤਰ੍ਹਾਂ ਨਾਲ ਜੀਵ ਵੱਖ, ਜੀਵਾਂ ਦੇ ਭੇਦ ਵੱਖ, ਅਨੇਕਾਂ ਰੰਗਾਂ ਦੇ ਵਿੱਚ ਆਪੇ ਹਰ ਇੱਕ ਰੰਗ ਹੈ, ਆਪੇ ਬਣ ਕੇ ਪਰ ਹੈ ਇੱਕ, ਅਨੇਕਤਾ ਵਿੱਚ ਉਸਦੀ ਏਕਤਾ ਗੁਰੂ ਕਹਿੰਦੇ ਨੇ ਸਮਝ, ਆਪ ਇੱਕ ਰੰਗ ਵਿੱਚ ਹੈ, ਆਪ ਹੀ ਅਨੇਕਾਂ ਰੰਗਾਂ ਵਿੱਚ ਹੈ। ਹਾਂਜੀ,
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ,
ਆਖੀਰਲੀ ਗੱਲ ਪੱਲੇ ਬਣ ਲਈ ਹੈ, ਗੱਲਾਂ ਤਾਂ ਬਹੁਤ ਆਉਂਦੀਆਂ ਸਾਨੂੰ, ਬੰਦਾ ਤਾਂ ਚਾਹੁੰਦਾ ਦੂਸਰਾ ਚੁੱਪ ਕਰੇ ਅਤੇ ਮੇਰੀ ਵਾਰੀ ਕਿਤੇ ਆਵੇ, ਕਥਾ ਸੁਣ ਲਓ ਨਾ ਕੀਰਤਨ, ਇਹ ਕਹਾਣੀ ਅਸੀਂ ਆਪੇ ਹੀ ਘੜ ਲਈ, ਹੁਣ ਅਸਲ ਵਿੱਚ ਘੰਟਾ ਕੁ ਬੈਠ ਕੇ ਨਾ ਬੰਦਾ ਸੁਣ ਸੁਣ ਕੇ ਉੱਭ ਗਿਆ ਹੁੰਦਾ, ਉਹ ਕਹਿੰਦਾ ਮੇਰੀ ਵੀ ਵਾਰੀ ਆ, ਭਾਈ ਜੀ ਨੇ ਤਾਂ ਬਹੁਤ ਬੋਲ ਲਿਆ, ਉਹ ਕਹਾਣੀ ਕੀ ਘੜੀ ਕਿ ਕਲਯੁਗ ਆਇਆ ਅਤੇ ਕਹਿਣ ਲੱਗਾ ਸਤਿਗੁਰੂ ਮੈਂ ਕਦੋਂ ਮੱਥਾ ਟੇਕਣ ਆਇਆ ਕਰਾਂ, ਕਹਿਣ ਲੱਗੇ ਤੂੰ ਜਦੋਂ ਕੜਾਹ ਪ੍ਰਸ਼ਾਦ ਵਰਤੇ, ਉਹ ਵਾਕਿਆ ਉਸ ਵੇਲੇ ਕੋਈ ਨਹੀਂ ਰਹਿ ਜਾਂਦਾ ਜਿਹੜਾ ਨਹੀਂ ਬੋਲਦਾ, ਨਾਲ ਹੱਸ ਕੇ ਕਹਿ ਦਿੰਦੇ ਹਾਂ ਜੀ ਕਲਯੁਗ ਆ ਗਏ, ਕੋਈ ਨਹੀਂ ਕਲਯੁਗ ਆਇਆ, ਅਸਲ ਵਿੱਚ ਗੱਲ ਨੂੰ ਸਮਝ ਲਈਏ, ਆਪੇ ਹਰ ਇੱਕ ਰੰਗ ਹੈ ਆਪੇ ਬੋਲਣਗੇ, ਜੋਤ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੀ, ਗੱਲਾਂ ਬਹੁਤ ਕਰਨੇ ਆ ਪਰ ਗੱਲੀ ਗੱਲਾਂ ਸਿਰਜਣਹਾਰ ਰੱਬ ਦੀ ਗੱਲ ਗੱਲਾਂ ਚੋਂ ਗੱਲ ਕਹਿ ਦਿੱਤਾ ਹੈ, ਗੱਲਾਂ ਨਾਲ ਨਹੀਂ ਉਹ ਮਿਲਣਾ, ਗੱਲਾਂ ਦੇ ਵਿੱਚ ਉਸ ਦੀ ਗੱਲ ਹੋਵੇਗੀ, ਇੱਕ ਹੀ ਬਹੁਤ ਹੈ, ਕਿਹੜੀ, ਇੱਕ ਬਚਨ ਆਸਾ ਦੀ ਵਾਰ ਵਿੱਚ ਹੈ, ਆਪ ਨੂੰ ਸ਼ਾਇਦ ਯਾਦ ਹੋਵੇ, ਸਾਹਿਬ ਕਹਿੰਦੇ ਨੇ ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚਖਣਾ ਚਾਹ, ਇੱਕ ਦੀ ਗੱਲ ਬਸ ਇੱਕ ਦੇ ਹੀ ਬਣ ਜਾਓ, ਇੰਨਾ ਹੀ ਬਹੁਤ ਹੈ, ਇੱਕ ਦੇ ਹੋ ਗਏ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ, ਉਹੀ ਗੱਲ ਚੰਗੀ ਜੋ ਪਰਮਾਤਮਾ ਨੂੰ ਭਾ ਜਾਏ, ਨੰਕਾਰ ਨੂੰ ਭਾ ਜਾਏ। ਇਹਨੇ ਇੱਕ ਸ਼ਬਦ ਪ੍ਰਵਾਨ ਕਰਨੇ, ਫੁੱਲਾਂ ਦੀ ਖਿਮਾ ਜੀਓ, ਕੱਲ੍ਹ ਦੀ ਇੱਕ ਹੋਰ ਹਾਜ਼ਰੀ ਹੈ, ਸਤਿਗੁਰੂ ਬਖਸ਼ਿਸ਼ ਕਰੇ, ਤੁਹਾਡਾ ਸੰਗਤਾਂ ਦਾ ਸਿਰ 'ਤੇ ਹੱਥ ਰੱਖੇ, ਆਓ ਆਖਰੀ ਪੰਕਤੀਆਂ ਪੜ੍ਹੀਏ, ਸਮਾਪਤੀ ਕਰੀਏ ਜੀ। ਹਾਂਜੀ,
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।